Dator, dator, ਪਰਿਓ ਜਾ ਚੁੱਕੀ ਕਸਰਨਾ ਮਿਲੇ ਦਾਨ ਸੰਤ ਰੇਣ ਜੀ ਲਗ ਭੋਜਲ ਤਰਨਾ ਪ੍ਰਭ ਦਾਤਾ ਦਾ ਤਾਰ ਪ੍ਰਿਓ ਜਾ ਚੁੱਕੀ ਕਸਰਨਾ ਮਿਲੇ ਦਾਨ ਸੰਤ ਰੇਣ ਜੀ ਲਗ ਭੋਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ ਮਨ ਚਾਹ ਭਗਤੇ ਮਨ ਠਹਿਰਾਵੇ ਪ੍ਰਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੇ ਦੀਓ ਰਾਮਦਾਸ ਦਰਸ਼ਨ ਪਰਸ ਕੈ ਮਥੁਰਾਏ ਅੰਮ੍ਰਿਤ ਵੈਣ ਮੂਰਤ ਪੰਜ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨੈਣ ਸੋ ਕੋਟਲ ਗੁਰ ਸੇਵੀਏ ਐਨ ਸਹਿ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀਨ ਗ੍ਰਹਿਸੋਂ ਪੁਰਸੋਂ ਝੱਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਅਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਨੇ ਸਾਹ ਜਿਸ ਪਾਸ ਬੈਠਿਆ ਸੋਈਏ ਸਭਨਾਂ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਨੇ ਸਾਹ ਜਿਸ ਪਾਸ ਬੈਠਿਆ ਸੋਈਏ ਸਭਨਾਂ ਦਾ ਵਿਸਾਹ
ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਰ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਰ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹੋ ਮਨ ਤੇਰਾ ਪਾਈ ਰਹਾਉ ਪਾਪ ਮਲੋਵਾ ਮਲ ਮਲ ਧੋਵਾ ਇਹੋ ਮਨ ਤੈ ਕੂ ਦੇਸਾ ਸੁਣ ਮੀਤਾ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦਿਓ ਉਪਦੇਸਾ ਬਾਣ ਨ ਕੀਜੈ ਸਰ ਨ ਪਰੀਜੈ ਕਰੈ ਸੁਭਲਾ ਮਨਾਈਐ ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪਾਰ ਹਰ ਪੀਜੈ ਇਉ ਦਰਸ਼ਨ ਹਰ ਜੀਉ ਪਾਈਐ ਭਇਓ ਅਨਗਰੋ ਪ੍ਰਸਾਦ ਸੰਤਨ ਕਾ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਆਕੁਲ ਨਿਰੰਜਨ ਦੀਸਾ ਭਇਓ ਅਨਗਰੋ ਪ੍ਰਸਾਦ ਸੰਤਨ ਕਾ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਆਕੁਲ ਨਿਰੰਜਨ ਦੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਫਤਿਹ
ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀਓ ਅੱਜ ਸ਼ੁਭ ਤੋਂ ਸ਼ੁਭ ਅਤੇ ਪਵਿੱਤਰ ਤੋਂ ਪਵਿੱਤਰ ਦਿਹਾੜਾ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਦਾ ਹੈ, ਜੋ ਕਿ ਸਤਿਗੁਰੂ ਸਾਹਿਬ ਜੀ ਨੇ ਸੰਸਾਰ ਨੂੰ ਜਿਵੇਂ ਤਾਰਿਆ ਹੈ, ਕੱਲ੍ਹ ਤਾਰਨ ਗੁਰੂ ਨਾਨਕ ਆਇਆ, ਉਹ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸੂਤਰ ਰੂਪ ਦੇ ਅੰਦਰ ਵਾਰਾਂ ਦੇ ਆਰੰਭ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਜੋ ਕਰਤੱਵ ਹੈ ਉਹ ਲਿਖਤੀ ਰੂਪ ਦੇ ਅੰਦਰ ਕਾਵਿ ਰਚਨਾ ਦੇ ਵਿੱਚ ਸੰਗਤਾਂ ਨੂੰ ਦਰਸਾਇਆ ਹੈ। ਉਹ ਆਪ ਗੁਰਮੁਖ ਪਿਆਰੇ ਕੀਰਤਨ ਦੇ ਵਿੱਚ ਵੀ ਉਹ ਜਿਹੇ ਭਾਵ ਵਾਲੇ ਸ਼ਬਦ ਸੁਣਦੇ ਰਹੇ ਹੋ, ਔਰ ਹੋਰ ਵੀ ਥਾਂ ਥਾਂ ਤੋਂ ਸੰਸਾਰ ਦੇ ਵਿੱਚ ਜੋ ਅੱਜ ਕੱਲ੍ਹ ਢੰਗ ਹੈ ਪ੍ਰਸਾਰ ਦਾ, ਰੇਡੀਓ ਦੁਆਰਾ ਜਾਂ ਟੈਲੀਵਿਜ਼ਨ ਦੁਆਰਾ, ਉਹ ਸਭ ਥਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਸਤਿਗੁਰੂ ਸਾਹਿਬ ਜੀ ਦੇ ਆਉਣ ਦਾ ਕਾਰਨ ਔਰ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਉਹ ਆਪ ਸੰਗਤਾਂ ਸਭ ਥਾਂ ਹੀ ਨਗਰਾਂ ਨਗਰਾਂ ਵਿੱਚ ਸੁਣਦੇ ਹੋ, ਕਰਦੇ ਹੋ। ਸੋ ਅੱਜ ਸ਼ੁਭ ਦਿਹਾੜਾ ਜੋ ਇੱਥੇ ਵੀ ਇਸ ਸਥਾਨ ਦੇ ਉੱਤੇ ਭਾਈ ਸਾਧੂ ਸਿੰਘ ਜੀ ਵੱਲੋਂ ਸਹਿਜ ਪਾਠ ਆਰੰਭ ਕੀਤਾ ਹੋਇਆ ਸੀ, ਉਸ ਦੇ ਭੋਗ ਦੀ ਸਮਾਪਤੀ ਦੇ ਉੱਤੇ ਇਹ ਗੁਰੂ ਮਹਾਰਾਜ ਜੀ ਦਾ ਹੁਕਮਨਾਮਾ ਆਇਆ ਹੈ, ਸ਼ਬਦ ਆਇਆ ਹੈ। ਰਾਗ ਸੋਠ ਪੜ੍ਹ ਦਿਓ।
ਏਕ ਪਿਸਾ ਏਕ ਸਕੇ ਹਮ ਬਾਰਕ
ਸੋਠ ਮਹੱਲਾ
ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਕ ਦੇ
ਮਹੱਲਾ ਪੰਜਵਾਂ ਘਰ ਦੂਜਾ ਚੌਕ ਦੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ੁਭ ਪਵਿੱਤਰ ਹੁਕਮਨਾਮਾ ਆਇਆ ਹੈ। ਰਾਗ ਸੋਠ ਮਹੱਲਾ ਪੰਜਵਾਂ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਰਨ ਨੇ ਚੌਪਦੇ ਦੁਪਦੇ ਚੌਪਦੇ
ਏਕ ਪਿਤਾ ਏਕ ਸਕੇ ਹਮ ਬਾਰਕ
ਸੋਠ ਮਹੱਲਾ
ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ
ਘਰ ਦੂਜਾ ਇਹ ਜੋ ਰਾਗ ਦੇ ਅੰਦਰ ਸੁਰਤਾਲ ਦੇ ਭੇਦ ਦੇ ਅਨੁਸਾਰ ਘਰ ਲਿਖੇ ਹੁੰਦੇ ਨੇ ਉਹਨਾਂ ਵਿੱਚ ਘਰ ਦੂਜਾ ਚੌਪਦੇ ਦੂਜੇ ਘਰ ਦੇ ਵਿੱਚ ਗਾਇਨ ਦੀ ਆ ਗਿਆ ਹੈ ਅਤੇ ਚਾਰ ਚਾਰ ਇਸ ਦੇ ਪਦੇ ਆਉਣਗੇ ਇਸ ਸ਼ਬਦ ਦੇ ਵਿੱਚ ਜੇ ਇੱਕ ਓਂਕਾਰ ਸਤਿਗੁਰ ਪ੍ਰਸਾਦ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸਭ ਤੋਂ ਪਹਿਲਾਂ ਸਤਿਗੁਰੂ ਅਰਜਨ ਸਾਹਿਬ ਜੀ ਉਸ ਵਾਹਿਗੁਰੂ ਦਾ ਜੋ ਮੰਗਲ ਹੈ ਇੱਕ ਓਂਕਾਰ ਸੰਖੇਪ ਰੂਪ ਦੇ ਵਿੱਚ ਸੂਤਰ ਰੂਪ ਦੇ ਵਿੱਚ ਕਿ ਉਹ ਵਾਹਿਗੁਰੂ ਪਰਮੇਸ਼ੁਰ ਇੱਕੋ ਹੀ ਇੱਕ ਹੈ ਅਤੇ ਸਾਰਿਆਂ ਦਾ ਹੀ ਪ੍ਰਕਾਸ਼ਕ ਹੈ, ਸਾਰਿਆਂ ਦੀ ਹੋਂਦ ਨੂੰ ਪ੍ਰਗਟ ਕਰਨ ਵਾਲਾ ਹੈ, ਸਾਰਿਆਂ ਨੂੰ ਗਿਆਨ ਧਿਆਨ ਦੀ ਵਸੇ ਕਰਨ ਵਾਲਾ ਸਤਿਗੁਰ ਪ੍ਰਸਾਦ, ਪਰ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ, ਉਸ ਦੀ ਕਿਰਪਾ ਦੇ ਨਾਲ ਹੀ ਉਚਾਰਨ ਕਰਦੇ ਹੈ।
ਏਕ ਪਿਤਾ ਏਕ ਸਕੇ ਹਮ ਬਾਰਕ
ਅੱਗੇ ਸ਼ਬਦ ਆਰੰਭ ਕਰਦੇ ਹਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਜੋ ਅੱਜ ਸ਼ਬਦ ਹੈ ਏਕ ਪਿਤਾ ਏਕ ਸਕੇ ਹਮ ਬਾਰਕ, ਵੀ ਕੋਈ ਅਕਾਲ ਪੁਰਖ ਵਾਹਿਗੁਰੂ ਇਸ ਦਾ ਵਿਚਾਰ ਤਾਂ ਫਿਰ ਹੋਏਗਾ, ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਬਾਰੇ ਸੰਖੇਪ ਦੇ ਨਾਲ ਜੋ ਸਤਿਗੁਰੂ ਸਾਹਿਬ ਜੀ ਦੇ ਆਗਮਨ ਦਾ ਕਾਰਨ ਹੈ, ਵੀ ਗੁਰੂ ਨਾਨਕ ਸਾਹਿਬ ਨੂੰ ਕਿਉਂ ਆਉਣਾ ਪਿਆ। ਆਪ ਅਕਾਲ ਪੁਰਖ ਵਾਹਿਗੁਰੂ ਪਹਿਲੇ ਵੀ ਅਵਤਾਰ ਆਉਂਦੇ ਰਹੇ ਹੈ, ਵਿਸ਼ਨੂੰ ਦੇ 24 ਅਵਤਾਰ ਹੈ ਜਿਨ੍ਹਾਂ ਦੇ ਵਿੱਚੋਂ ਮੁੱਖ ਅਵਤਾਰ ਜਿਵੇਂ ਰਾਮਚੰਦਰ ਜੀ ਹੈ, ਕ੍ਰਿਸ਼ਨ ਜੀ ਆਏ ਹਨ ਇਹ ਵੀ, ਅਤੇ ਦੂਸਰੇ ਵੀ ਜਿਵੇਂ ਸ਼ਿਵਜੀ ਦੇ ਵੀ ਅਵਤਾਰ ਵੀ ਹੈ, ਇਵੇਂ ਬ੍ਰਹਮਾ ਦੇ ਵੀ ਅਵਤਾਰ ਹੈ, ਉਹ ਸਾਰੇ ਵਿਸਤਾਰ ਦੇ ਨਾਲ ਸਾਡੀਆਂ ਸਿੱਖ ਸੰਗਤਾਂ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਹੈ। ਦਸਮ ਗ੍ਰੰਥ ਦੇ ਵਿੱਚ ਉਹਨਾਂ ਦੇ ਕਰਤੱਵ, ਉਹਨਾਂ ਦੀ ਕਰਨੀ, ਉਹਨਾਂ ਦਾ ਆਉਣ ਦਾ ਕਾਰਨ ਉਹ ਦਰਸਾਇਆ ਹੈ। ਚੁਰੇਛੇ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦਾ ਦੇ ਕੀ ਕਾਰਨ ਸੀ ਕਿ ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਜੀ ਹੋਏ ਨੇ ਜਾਂ ਅੱਗੇ ਵੀ ਹੋਣੇ ਹੈ, ਵੀ ਉਹ ਨਹੀਂ ਸੀ ਇਹ ਕਾਰਜ ਕਰ ਸਕਦੇ? ਨਹੀਂ, ਉੱਥੇ ਦੱਸਿਆ ਵੀ ਜਿਹੜੀ ਕਲਯੁਗ ਦੀ ਕਿਰਿਆ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਕਲ ਹੋਈ ਕੁੱਤੇ ਮੂਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਉਂਦੇ ਉਲਟੀ ਬਾੜ ਖੇਤ ਕੋ ਖਾਈ। ਵੀ ਜਿਹੜਾ ਰਾਜ ਪ੍ਰਬੰਧ ਇਹ ਵੀ ਬਹੁਤ ਹੋਰਨਾਂ ਯੁੱਗਾਂ ਦੇ ਨਾਲੋਂ ਵਧੇਰੇ ਵਿਗੜ ਚੁੱਕਾ ਸੀ, ਔਰ ਜਿਹੜੀ ਪਰਮਾਰਥ ਹੈ ਪਰਮੇਸ਼ੁਰ ਦੀ, ਹੋਂਦ ਨੂੰ ਜਣਾਉਣਾ, ਉਸਦੇ ਸਰੂਪ ਨੂੰ ਪ੍ਰਗਟ ਕਰਨਾ, ਉਹ ਵੀ ਜਿਹੜੇ ਦੱਸਣ ਵਾਲੇ ਸਨ, ਜਿਵੇਂ ਕਿ ਸ਼ਕਤੀਆਂ ਉਹਨਾਂ ਦੇ ਸੀ, ਜਿਵੇਂ ਪੀਰਾਂ ਦੀ ਗੱਲ ਆਈ ਹੈ, ਮੁਲਤਾਨ ਦੇ ਪੀਰ ਉੱਥੇ ਗਏ, ਉਹਨਾਂ ਵਿੱਚ ਵੀ ਫਰਕ ਸੀਗਾ, ਉਹਨਾਂ ਦੇ ਵਿੱਚ ਵੀ ਭੁੱਲਾਂ ਸੀਆਂ, ਪਰਮਾਰਥ ਦੇ ਰਸਤੇ ਵਿੱਚ ਆਪ ਵੀ ਸਿੱਧ ਜਿਹੜੇ ਸੀ, ਇਹ ਸਿੱਧੀਆਂ ਰਿਧੀਆਂ ਵਾਲੇ ਤਾਂ ਸਨ, ਤਾਂ ਦੂਜਿਆਂ ਨੂੰ ਇਹ ਭਰਮਾ ਕੇ ਆਪਣੇ ਮਗਰ ਹੀ ਲਾਉਂਦੇ ਸਨ, ਜਾਂ ਵਿਸ਼ਨੂੰ ਨੂੰ ਲਾਉਣਾ, ਜਾਂ ਪੀਰਾਂ ਪੈਗੰਬਰਾਂ ਨੇ ਉਹ ਗਲਤ ਰਸਤੇ ਜਿਹੜੇ ਦੱਸਣੇ ਹੈ। ਫਿਰ ਇਹ ਗੁਰੂ ਨਾਨਕ ਸਾਹਿਬ ਜੀ ਨੂੰ, ਆਪ ਵਾਹਿਗੁਰੂ ਪਰਮੇਸ਼ਰ ਨੂੰ ਦੋਨੋਂ ਹੀ, ਇੱਕ ਤਾਂ ਰਾਜ ਪ੍ਰਬੰਧ ਦਾ ਵਿਹਾਰ ਸ਼ੁੱਧ ਕਰਨ ਵਾਸਤੇ, ਅਤੇ ਦੂਸਰਾ ਪਰਮਾਰਥ ਦੇ ਵਿੱਚ ਜਿਹੜੀਆਂ ਇਹ ਪੀਰਾਂ ਫਕੀਰਾਂ ਵੱਲੋਂ ਜਾਂ ਸਿੱਧਾਂ ਵੱਲੋਂ ਊਣਤਾਈਆਂ ਸਨ, ਉਹਨਾਂ ਨੂੰ ਦੂਰ ਕਰਨ ਵਾਸਤੇ ਆਪ ਗੁਰੂ ਨਾਨਕ ਸਾਹਿਬ ਜੀ ਨੇ, ਇਹ ਆਪ ਵਾਹਿਗੁਰੂ ਪਰਮੇਸ਼ਰ ਨੇ ਸਰੂਪ ਧਾਰਨ ਕੀਤਾ ਹੈ। ਅਤੇ ਇਹ ਜਿਹੜਾ ਆਪਣੇ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਦਾ ਕਾਰਨ ਵੀ ਉਹ ਪਹਿਲਾਂ ਦਰਸਾਇਆ ਵੀ ਕਿਉਂ ਸਤਿਗੁਰੂ ਸਾਹਿਬ ਜੀ ਇਸ ਸੰਸਾਰ ਦੇ ਵਿੱਚ ਆਏ, ਉਹ ਬਹੁਤ ਵਿਸਤਾਰ ਦੇ ਨਾਲ ਕਿਹਾ ਹੋਇਆ ਹੈ। ਜਿਵੇਂ ਸਿੱਧ ਲੋਕ ਜਿਹੜੇ ਸੀ, ਇਹਨਾਂ ਨਾਲ ਬਹੁਤ ਵਾਰੀ ਚਰਚਾ ਹੋਈ ਗੁਰੂ ਨਾਨਕ ਸਾਹਿਬ ਜੀ ਦੀ, ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪ ਅਕਾਲ ਪੁਰਖ ਵਾਹਿਗੁਰੂ ਨੇ ਪਹਿਲਾਂ ਹੀ, ਜਿਵੇਂ ਪ੍ਰੇਸ਼ਿਤ ਪੁਰਾਣ ਵਿੱਚ ਵੀ ਲਿਖਿਆ ਹੋਇਆ ਹੈ ਵਿਆਸ ਜੀ ਦਾ, ਵੀ ਠੀਕ ਹੈ ਅਵਤਾਰ ਹੋਰ ਹੋਣਗੇ, ਪਰ ਆਪਣੇ ਕਲਯੁਗ ਦੇ ਅੰਦਰ ਆਪ ਅਕਾਲ ਪੁਰਖ ਵਾਹਿਗੁਰੂ ਜੋ ਮਾਇਆ ਸਵਲ ਸਰਗੁਣ ਸਰੂਪ ਹੈ, ਸਰਬ ਕਲਾ ਸਮਰੱਥ ਹੈ, ਉਹ ਹੋਰ ਕਿਸੇ ਦੀ ਸ਼ਕਤੀ ਨਹੀਂ ਹੋਵੇਗੀ ਕਲਯੁਗ ਦੇ ਜੀਵਨ ਦਾ ਉਧਾਰ ਕਰਨ ਵਾਸਤੇ, ਇਤਨਾ ਵਿਗਾੜ ਪੈ ਜਾਏਗਾ। ਅਤੇ ਉਹ ਆਪ ਵਾਹਿਗੁਰੂ ਪਰਮੇਸ਼ਰ ਦਸ ਰੂਪ ਏਵੰ ਬਈ ਧਰਮ ਪਰਾਚੁਰੀਅੰ ਵਿਵਸ਼ਿਤੀ ਕਲਾ, ਇਹ ਜਿਸ ਤਰ੍ਹਾਂ ਉਹ ਪ੍ਰੇਸ਼ਿਤ ਪੁਰਾਣ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੈ। ਅਤੇ ਇੱਧਰ ਵੀ ਜੋ ਚੰਗੇ ਨੇਕ ਕਮਾਈਆਂ ਵਾਲੇ ਪੁਰਸ਼ ਹਨ, ਜਿਵੇਂ ਆਉਂਦਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਆਪ, ਉਹ ਆਪ ਵਾਹਿਗੁਰੂ ਪਰਮੇਸ਼ਰ ਜਿਵੇਂ ਪਹਿਲੇ ਯੁੱਗ ਦੇ ਵਿੱਚ ਇੱਕ ਵਾਰੀ ਰਿਸ਼ੀ ਮਹਾਤਮਾ ਕੋਈ ਚੰਗੀ ਗਿਆਨ ਸੂਝ ਵਾਲੇ ਭੁੱਖ ਦੀ ਜਾਂਚ ਜਾਣ ਵਾਲੇ ਬੈਠੇ ਸੀ, ਅਤੇ ਉਹਨਾਂ ਨੇ ਕਿਹਾ ਵੀ ਇਹ ਵਿਚਾਰਾਂ ਚੱਲੀਆਂ ਪਰਮਾਰਥ ਦੀਆਂ, ਸ਼ੁੱਧ ਸਰੂਪ ਦੀਆਂ। ਅਤੇ ਉੱਥੋਂ ਇੱਕ ਗੁਰਮੁਖ ਨੇ ਜਿਹੜਾ ਸੰਤੋਖਾ ਲਿਖੀ ਸੀ ਸੰਤੋਖ ਸਰ ਵਿੱਚੋਂ, ਫਿਰ ਉਹ ਸਮਾਧੀ ਤੋਂ ਸਤਿਗੁਰੂ ਸਾਹਿਬ ਜੀ ਨੇ ਉਸਨੂੰ ਸਾਵਧਾਨ ਕੀਤਾ ਸੀ, ਉਹਨੂੰ ਦੱਸਿਆ ਵੀ ਅਸੀਂ ਸਿੱਧ ਲੋਕ ਜਾਂ ਹੋਰ ਬੈਠੇ ਸੀ ਜਿਹੜੇ ਚੰਗੀ ਪਹੁੰਚ ਵਾਲੇ ਵੀ ਸਨ, ਉਹਨਾਂ ਨੇ ਉਹ ਕਹਿੰਦੇ ਵੀ ਹਾਂ ਅਵਤਾਰ ਤਾਂ ਹੋਣਗੇ, ਪਰ ਜਿਹੜਾ ਅੱਗੇ ਗੁਰੂ ਨਾਨਕ ਸਾਹਿਬ ਜੋ ਆਪ ਪਰਮੇਸ਼ਰ ਸਰੂਪ ਧਾਰਨ ਕਰੇਗਾ, ਕਿਸੇ ਦੀ ਉਸ ਵੇਲੇ ਸਮਰੱਥਾ ਨਹੀਂ ਹੋਊਗੀ ਦੁਨੀਆ ਦੇ ਉਧਾਰ ਵਾਸਤੇ। ਅਤੇ ਇਹ ਕਹਿੰਦਾ ਜੀ ਵੀ ਮੈਂ ਵੀ ਦਰਸ਼ਨ ਉਹਨਾਂ ਨੇ ਕਰ ਸਕਾਂ, ਵੀ ਕਹਿੰਦੇ ਫਿਰ ਜਨਮ ਧਾਰੇਗਾ, ਕਹਿੰਦੇ ਜੀ ਜਨਮ ਬਿਨਾਂ ਧਾਰਨਾ ਪਵੇ, ਇਹ ਯੋਗ ਸਾਧਨ ਬਹੁਤ ਪ੍ਰਵਿਰਤ ਸਨ ਉਸ ਵੇਲੇ। ਅਤੇ ਉਹ ਮਹਾਂਪੁਰਸ਼ ਨੇ ਕਿਹਾ ਵੀ ਚੰਗਾ, ਜੇ ਤੂੰ ਦੇਖਣਾ ਹੀ ਚਾਹੁੰਦਾ ਹੈ ਇਸ ਤਰ੍ਹਾਂ ਇਸੇ ਸਰੀਰ ਦੇ ਵਿੱਚ ਹੀ, ਚਾਹੇ ਲੱਖਾਂ ਵਰ੍ਹੇ ਪਏ ਨੇ ਇਸ ਵੇਲੇ, ਅਤੇ ਤੂੰ ਆਪਣੇ ਯੋਗ ਸਾਧਨ ਦੇ ਨਾਲ ਆਪਣੇ ਸਥਿਤ ਹੋ ਜਾ। ਯੋਗ ਸਾਧਨ ਜੇ ਤਾਂ ਐਡਾ ਪਿੰਗਲਾ ਸੁਖਨਾਮ ਇਹ ਤ੍ਰਿਕੁਟੀ ਦੁਆਰਾ ਹੋਵੇ, ਅਤੇ ਨਹੀਂ ਤਾਂ ਜੇ ਭੁਜੰਗਾ ਨਾੜੀ ਦੁਆਰਾ ਯੋਗ ਸਾਧਨ ਨਾਲ ਦਸਮ ਦੁਆਰ ਦੇ ਵਿੱਚ ਟਿਕਿਆ ਜਾਏ, ਅਤੇ ਉਹ ਉਹਦੇ ਫੁਰਨੇ ਅਨੁਸਾਰ ਹੁੰਦਾ ਹੈ ਵੀ ਇੰਨੇ ਇੰਨੇ ਵਰੇ ਮੈਂ ਉੱਥੇ ਟਿਕਿਆ ਰਹਾਂ ਅਤੇ ਫਿਰ ਉਹ ਪਰਮੇਸ਼ੁਰ ਉਹਦੇ ਫੁਰਨੇ ਅਨੁਸਾਰ ਹੀ ਉਸ ਵੇਲੇ ਉਹਨੂੰ ਫਿਰ ਸਾਵਧਾਨ ਕਰ ਦਿੰਦਾ ਹੈ। ਇਉਂ ਇਹ ਮਹਾਤਮਾ ਜਿਹੜਾ ਸੀ ਵੀ ਇਹ ਆਪਣੇ ਸੰਤੋਖਾ ਰਿਖੀ ਵੀ ਇਹਨੂੰ ਕਹਿੰਦੇ ਨੇ ਅਤੇ ਇਹ ਹੋਇਆ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਪ੍ਰਗਟ ਹੋਇਆ, ਪਰ ਇਸਨੇ ਇਹ ਆਪਣਾ ਕਾਰਨ ਦੱਸਿਆ ਸੀ ਵੀ ਮੈਂ ਇਸ ਤਰ੍ਹਾਂ ਸੀ ਅਤੇ ਮੇਰੇ ਜਿਹੜੇ ਮਹਾਂਪੁਰਸ਼ ਇਹਨਾਂ ਦੀ ਸੰਗਤ ਕਰਦਾ ਸੀ ਉਹਨਾਂ ਨੇ ਕਿਹਾ ਵੀ ਜੇ ਤੂੰ ਕਹਿਣਾ ਤਾਂ ਇਸ ਤਰ੍ਹਾਂ ਮੱਠ ਬਣਾ ਕੇ ਅਤੇ ਯੋਗ ਸਾਧਨ ਕਰਕੇ ਬੈਠਾ ਰਹੇ। ਇਉਂ ਭਵਿਸ਼ਿਤ ਪੁਰਾਣ ਦੇ ਵਿੱਚ ਵੀ ਲਿਖਿਆ ਹੋਇਆ ਹੈ, ਹੋਰ ਵੀ ਇਹ ਕਲਯੁਗ ਦੇ ਜੀਵਾਂ ਦੀ ਜਿਹੜੀ ਕਿਰਿਆ ਹੈ, ਜਿਵੇਂ ਕਈ ਕੁੱਤੇ ਐਸੇ ਹਨ ਉਹਨਾਂ ਦਾ ਸੁਭਾਵ ਹੈ ਹਰੇਕ ਥਾਂ ਹੀ ਮੂੰਹ ਪਾਉਣਾ ਜਾਂ ਜੂਠੀ ਚੀਜ਼ ਜਾਂ ਹੋਰ ਖਾਣੀ, ਹੋਰ ਹੱਡਾਂ ਰੂੜੀਆਂ ਦੇ ਵਿੱਚ ਵੀ ਜਾਣਾ, ਇਹ ਸਾਰਾ ਵੀ ਇਸ ਤਰ੍ਹਾਂ ਦੀ ਇਹਨਾਂ ਦੀ ਕਿਰਿਆ ਹੋਈ। ਕੱਲ੍ਹ ਕੁੱਤੀ ਹੋਈ ਕੁੱਤੇ ਮੂੰਹੇ, ਖਾਜ ਹੋਇਆ ਮੁਰਦਾਰ ਗੁੱਸਾਈ, ਜਿਹੜਾ ਖਾਣਾ ਪੀਣਾ ਆਇਆ ਉਹ ਇਹਨਾਂ ਦਾ ਵੀ ਕੁੱਤੇ ਉੱਥੇ ਵੀ ਚਲੇ ਜਾਂਦੇ ਕਈ, ਉਹ ਮੁਰਦੇ ਨੂੰ ਵੀ ਖਾਂਦੇ ਹੈ। ਇਸ ਤਰ੍ਹਾਂ ਹੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਂ ਮਾਤਾ ਪਰੇ ਜਾਂ ਮੁਰਦਾਰ ਨਾ ਖਾਏ। ਅਤੇ ਫਿਰ ਇਹਨਾਂ ਲੋਕਾਂ ਦੀ ਵੀ ਮਾਰਨ ਪਾਏ ਹੈਰਾਮ ਮੈਂ ਹੋਏ ਹਲਾਲ ਨਾ ਜਾਏ। ਉਸ ਵੇਲੇ ਦੇ ਵੀ ਆਮ ਲੋਕਾਂ ਦੇ ਵਿੱਚ ਪ੍ਰਵਿਰਤੀ ਸੀ ਵੀ ਚਲੋ ਜੀ ਕੋਈ ਕਿਸੇ ਤਰ੍ਹਾਂ ਵੀ ਉਲਟੇ ਪੁਲਟੇ ਢੰਗ ਦੇ ਨਾਲ ਮਾਇਆ ਇਕੱਠੀ ਕੀਤੀ ਹੋਈ ਹੋਵੇ, ਝੂਠ ਬੋਲ ਕੇ ਜਾਂ ਪਰਾਇਆ ਹੱਕ ਲੈ ਕੇ ਉਹਦੇ ਵਿੱਚੋਂ ਕੁਛ ਕੋਈ ਪਰਮੇਸ਼ੁਰ ਦੇ, ਜਿਵੇਂ ਹਿੰਦੂ ਮਤ ਦੇ ਵਿੱਚ ਗੀਤਾ ਹੈ ਜਾਂ ਹੋਰ ਪੁਰਾਣ ਹੈ, ਉਹਨਾਂ ਦਾ ਪਾਠ ਕਰਾ ਦਿਓ ਜਾਂ ਉਪਨਿਸ਼ਦਾਂ ਦਾ ਕਰਾ ਦਿਓ ਅਤੇ ਪਾਪ ਲੈ ਜਾਂਦੇ ਹੈ। ਇਸੇ ਤਰ੍ਹਾਂ ਹੀ ਮੁਸਲਮਾਨਾਂ ਦੇ ਮਤ ਦੇ ਵਿੱਚ ਵੀ ਹੈ ਵੀ ਚਲੋ ਕਾਫਰ ਲੋਕ ਜਿਹੜੇ ਨੇ ਇਹਨਾਂ ਕੋਲ ਖੋਹ ਖਿੰਚ ਲਓ ਜਾਂ ਹੋਰ ਚੀਜ਼ ਕਰ ਲਓ ਅਤੇ ਉਹਦੇ ਵਿੱਚੋਂ ਫਿਰ ਆਪਣੇ ਮਤ ਦੇ ਅਨੁਸਾਰ ਕੋਈ ਪਰਮੇਸ਼ੁਰ ਦਾ ਨਾਮ ਲੈ ਲਓ ਉਹਦੇ ਨਾਲ, ਜਾਂ ਖੁਦਾ ਦੇ ਜਾਂ ਕੁਰਾਨ ਪੜ੍ਹ ਲਓ ਅਤੇ ਉਹਦੇ ਨਾਲ ਲੈ ਜਾਣਗੇ। ਇਹ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛਿਆ ਵੀ ਤੁਹਾਡਾ ਕੀ ਮਤ ਸਿਧਾਂਤ ਹੈ, ਤਾਂ ਸਤਿਗੁਰੂ ਸਾਹਿਬ ਜੀ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਜਿਹੜਾ ਪਰਾਇਆ ਹੱਕ ਹੈ ਖੋਹ ਖਿੰਝ ਕੇ ਜਾਂ ਕਿਸੇ ਢੰਗਾਂ ਦੇ ਨਾਲ ਮਾਇਆ ਇਕੱਠੀ ਕਰਕੇ ਉਸ ਸੂਰ ਉਸ ਗਾਏ, ਉਹ ਮੁਸਲਮਾਨਾਂ ਨੂੰ ਸੂਰ ਦੀ ਆਣ ਹੈ, ਕਸਮ ਹੈ ਉਹਨੂੰ ਬਹੁਤ ਦ੍ਰਿੜ ਪੱਕੇ ਇਰਾਦੇ ਦੇ ਨਾਲ ਉਹ ਆਪਣੇ ਮਨਾਂ ਦੇ ਵਿੱਚ ਇਹ ਸਮਝਦੇ ਹੈ ਵੀ ਅਸੀਂ ਵੀ ਇਹਦੀ ਜਿਹੜੀ ਸਹੁੰ ਹੈ ਨਾ ਇਹ ਬਹੁਤ ਅਖੀਰ ਦੇ ਅੰਤ ਦੀ ਦ੍ਰਿੜਤਾ ਵਾਲੀ ਹੈ, ਇਹਦੇ ਨੇ ਉਹ ਸੂਰ ਉਸ ਗਾਏ, ਉਹ ਤਾਂ ਦੇਖਣਾ ਵੀ ਨਹੀਂ ਚਾਹੁੰਦੇ ਮੁਸਲਮਾਨ ਤਾਂ ਸੂਰ ਨੂੰ, ਅਤੇ ਮਾਰ ਕੇ ਖਾਣਾ ਤਾਂ ਕੀ ਹੈ। ਅਤੇ ਹਿੰਦੂਆਂ ਦੇ ਮਤ ਦੇ ਵਿੱਚ ਹੈ ਵੀ ਗਾਂ ਜਿਹੜੀ ਹੈ ਬੜੀ ਪਵਿੱਤਰ ਹੈ ਅਤੇ ਇਹ ਉਹਦੀ ਸੇਵਾ ਕਰਨ ਦੇ ਨਾਲ ਬੜਾ ਫਲ ਹੁੰਦਾ ਹੈ, ਅਤੇ ਉਹਨੂੰ ਮਾਰ ਕੇ ਖਾਣਾ ਤਾਂ ਕੀ ਗੱਲ ਹੈ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਸਾਡਾ ਮਤ ਇਹ ਹੈ, ਗੁਰਮਤ ਇਹ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਜਿਹੜਾ ਪਰਾਇਆ ਹੱਕ ਕਿਸੇ ਦਾ ਖੂਹਣਾ ਖਿੰਝਣਾ ਹੈ ਕਿਸੇ ਤਰੀਕਿਆਂ ਦੇ ਨਾਲ, ਜਾਂ ਧਰਮ ਦੀ ਕਿਰਤ ਨਾ ਹੋਣੀ, ਉਹਦੇ ਵਿੱਚ ਵਾਹਿਗੁਰੂ ਦੀ ਭਗਤੀ ਨਾ ਹੋਣੀ, ਉਹ ਸੂਰ ਉਹ ਜਿਹੜਾ ਮੁਸਲਮਾਨ ਪਰਾਇਆ ਹੱਕ ਲੈਂਦਾ ਉਹਨੂੰ ਤਾਂ ਸੂਰ ਵਾਂਗ ਹੈ, ਉਹ ਸੂਰ ਉਸ ਗਾਏ। ਅਤੇ ਉਹ ਜਿਹੜਾ ਉਸ ਹਿੰਦੂਆਂ ਦਾ ਮੁਖੀ ਹੈ ਕੋਈ ਪੰਡਿਤ ਬ੍ਰਾਹਮਣ ਜਾਂ ਹੋਰ, ਉਹਨੂੰ ਜਿਵੇਂ ਗਾਂ ਨੂੰ ਮਾਰ ਕੇ ਖਾਣਾ ਤਾਂ ਕਿੱਥੇ ਹੈ, ਅਤੇ ਬਹੁਤ ਪਾਪ ਸਮਝਿਆ ਜਾਂਦਾ ਹੈ। ਗੁਰਪੀਰ ਹਾਮਾ ਤਾਂ ਪਰੇ, ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਲੋਕ ਜਿਹੜੇ ਹਿੰਦੂ ਉਹ ਗੁਰੂ ਮੰਨਦੇ ਸੀ ਅਤੇ ਮੁਸਲਮਾਨ ਸ਼ਕਤੀਆਂ ਕਰਕੇ ਪੀਰ ਮੰਨਦੇ ਸੀ। ਗੁਰਪੀਰ ਹਾਮਾ ਤਾਂ ਪਰੇ, ਜਾਂ ਸਾਰਿਆਂ ਦਾ ਗੁਰੂਆਂ ਦਾ ਗੁਰੂ, ਅਤੇ ਪੀਰਾਂ ਦਾ ਪੀਰ ਜੋ ਵਾਹਿਗੁਰੂ ਪਰਮੇਸ਼ੁਰ ਹੈ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਉਹੀ ਅਵਤਾਰ ਹੋਣ ਕਰਕੇ ਲਿਖਿਆ ਜਾਹਰ ਪੀਰ ਜਗਤ ਗੁਰ ਬਾਬਾ, ਠੀਕ ਹੈ ਜਨਮ ਸਾਖੀ ਜਿਹੜੀ ਹੈ ਉਹ ਗੁਰੂ ਅੰਗਦ ਸਾਹਿਬ ਜੀ ਨੇ, ਕਿਉਂਕਿ ਭਾਈ ਬਾਲਾ ਜੀ ਨਾਲ ਰਹੇ ਨੇ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੇ ਸਭ ਕੌਤਕ ਦੇ ਦੱਸੇ ਹੈ, ਅਤੇ ਉਹ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਸੁਣਾਇਆ ਕਰੋ ਜੋ ਜੋ ਉਹਨਾਂ ਨੇ ਕਰਤੱਵ ਕੀਤੇ ਹੈ, ਜਿਵੇਂ ਜਿਵੇਂ ਤਾਰਿਆ ਜਾਂ ਹੋਰ ਚੀਜ਼ ਹੈ ਉਹ। ਫਿਰ ਤਾਂ ਕਰਕੇ ਭਾਈ ਬਾਲੇ ਜੀ ਤੋਂ ਇੱਥੇ ਖਡੂਰ ਸਾਹਿਬ ਸਰਵਨ ਕਰਦਿਆਂ ਹੋਇਆਂ ਅਤੇ ਆਪਣੇ ਭਾਈ ਬਾਲੇ ਜੀ ਵਾਲੀ ਲੋਕਾਂ ਦੇ ਵਿੱਚ ਸਾਖੀ ਪਰਿਵਰਤ ਹੋਇਆ। ਠੀਕ ਹੈ, ਕੋਈ ਸਮਾਂ ਆਉਣੇ ਕਰਕੇ ਉਹਦੇ ਵਿੱਚ ਫਰਕ ਪਾਉਂਦੇ ਰਹੇ ਆ, ਕਈ ਐਸੇ ਜਿਹੜੇ ਦੁਸ਼ੀ ਲੋਕ ਸਨ, ਪਰ ਫਿਰ ਵੀ ਉਹਦੀ ਸੋਧ ਸਦਾਈ ਕਰਕੇ ਅਤੇ ਜਾਂ ਸਤਿਗੁਰੂ ਸਾਹਿਬ ਜੀ ਦੇ ਬਚਨਾਂ ਸੀ, ਜਿਵੇਂ ਸਿੱਧ ਗੋਸ਼ਟ ਹੈ ਬਾਣੀ ਹੈ, ਹੋਰ ਵੀ ਸਿੱਧਾਂ ਨਾਲ ਹੋਰ ਪੀਰਾਂ ਪੈਗੰਬਰਾਂ ਨਾਲ ਵੀ, ਜਿਵੇਂ ਮਿੱਟੀ ਮੁਸਲਮਾਨ ਕੀ ਸ਼੍ਰੀ ਆਸਾ ਜੀ ਦੀ ਵਾਰ ਦੇ ਵਿੱਚ ਵੀ ਖੋਲ੍ਹ ਕੇ ਵਿਚਾਰਾਂ ਸਤਿਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਘੜ ਪਾਂਡੇ ਹੇਠਾਂ ਕੀ ਜਲਦੀ ਕਰੇ ਪੁਕਾਰ। ਅਤੇ ਇਹ ਜਿਹੜੇ ਸੀ ਆਪਣੇ ਮੁਸਲਮਾਨ, ਜਿਵੇਂ ਹੁਣ ਆਇਆ ਵੀ ਜਾਹਰ ਪੀਰ ਜਗਤ ਗੁਰੂ ਬਾਬਾ, ਉਹ ਗੁਰੂ ਨਾਨਕ ਸਾਹਿਬ ਜੀ ਮੁਲਤਾਨ ਦੇ ਵਿੱਚ ਮਸ਼ਹੂਰ ਸੀ ਪੀਰ ਉਸ ਸਮੇਂ, ਮੁਸਲਮਾਨਾਂ ਨੇ ਵੀ ਕਰਾਮਾਤ ਜੇ ਉੱਥੇ ਗਏ ਅਤੇ ਉਹਨਾਂ ਨੇ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਵੀ ਦੁੱਧ ਦਾ ਕਟੋਰਾ ਭਰ ਕੇ ਲਿਆਂਦਾ। ਵੀ ਇੱਥੇ ਅੱਗੇ ਜਿਹੜਾ ਮੁਲਤਾਨ ਹੈ ਪੀਰਾਂ ਦੇ ਵਿੱਚ ਫਕੀਰੀ ਦੇ ਵਿੱਚ ਭਗਤੀ ਦੇ ਵਿੱਚ ਕਰਾਮਾਤਾਂ ਦੇ ਵਿੱਚ ਪੂਰਾ ਹੈ। ਉਹਨਾਂ ਨੂੰ ਪਤਾ ਸੀ ਵੀ ਸਾਡੀਆਂ ਜਿਹੜੀਆਂ ਕਰਾਮਾਤਾਂ ਜਾਂ ਹੋਰ ਹੈ ਫਕੀਰੀ ਜਾਂ ਹੋਰ ਚੀਜ਼ ਹੈ, ਉਹ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਆਪਣਾ ਉੱਚਾ ਆਦਰਸ਼ ਸੁਣਾ ਕਰਕੇ ਉਹ ਨੀਵੇਂ ਦਰਜੇ ਦੇ ਉੱਤੇ ਦਿਖਾ ਦੇਣੀਆਂ ਹੈ। ਇਸ ਲਈ ਇਹ ਹੈ ਅਤੇ ਉਹਨਾਂ ਨੇ ਦੁੱਧ ਦਾ ਕਟੋਰਾ ਭਰ ਕੇ ਲਿਆਂਦਾ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਆਪਣੇ ਇੱਕ ਚੰਬੇਲੀ ਦਾ ਫੁੱਲ ਆਪਣੇ ਬਗਲ ਵਿੱਚੋਂ ਕੱਢ ਕੇ ਅਤੇ ਉਹਦੇ ਉੱਤੇ ਤਾਰ ਦਿੱਤਾ, ਉੱਤੇ ਵੀ ਤਾਰ ਦਿੱਤਾ ਅਤੇ ਉਹਦਾ ਇਹ ਉਹਨਾਂ ਨੂੰ ਇਹ ਜਣਾਤਾ ਉਹਨਾਂ ਨੇ ਤਾਂ ਦੁੱਧ ਦਾ ਕਟੋਰਾ ਵੀ ਇੱਥੇ ਲੋੜ ਨਹੀਂ ਤੁਹਾਡੀ, ਜਾਂ ਸਾਡੀ ਹਾਨੀ ਹੋਊਗੀ ਸਾਡੇ ਮਤ ਦੀ। ਸਤਿਗੁਰੂ ਸਾਹਿਬ ਜੀ ਨੇ ਕਿਹਾ ਤੁਹਾਡੇ ਮਤ ਦੀ ਅਸੀਂ ਹਾਨੀ ਨਹੀਂ ਕਰਦੇ, ਤੁਸੀਂ ਆਪਣੀਆਂ ਕਟੋਰੇ ਦੇ ਦੁੱਧ ਵਾਂਗ ਭਰੇ ਰਹੋ, ਪਰ ਇਹਦੇ ਵਿੱਚ ਅਸੀਂ ਫੁੱਲ ਵਾਂਗ ਤੁਹਾਡੇ 'ਚ ਭਗਤੀ ਦੀ ਖੁਸ਼ਬੂ, ਪਰਮੇਸ਼ੁਰ ਦੀ ਭਗਤੀ ਦੀ ਖੁਸ਼ਬੂ ਪੈਦਾ ਕਰ ਦਿਆਂਗੇ। ਕਿਉਂ ਜਿੱਥੇ ਵੀ ਗਏ ਇਸੇ ਤਰ੍ਹਾਂ ਹੀ ਸਿੱਧਾਂ ਦੇ ਵਿੱਚ ਉਹਨਾਂ ਨੂੰ ਸ਼ਕਤੀਆਂ ਦਾ ਮਾਣ ਸੀ, ਲੋਕਾਂ ਨੂੰ ਦਬਾਉਂਦੇ ਸੀ, ਆਪਣੀ ਪੂਜਾ ਕਰਾਉਂਦੇ ਸੀ, ਉਹਨਾਂ ਦੇ ਵਿੱਚ ਵੀ ਉਣਤਾ ਪਈ, ਜਾਂ ਸ਼ਿਵ ਜੀ ਦੀ ਪੂਜਾ ਕਰਾਉਂਦੇ ਸੀ, ਮੁੱਢ ਸੀ ਉਹਨਾਂ ਦਾ, ਉਹਨਾਂ ਦੇ ਵਿੱਚ ਸਿੱਧਾਂ ਦੇ ਵਿੱਚ ਉਹਨਾਂ ਨੇ ਵੀ ਕਰਾਮਾਤਾਂ ਨਾਲ ਅਸੀਂ ਦਵਾਈਏ ਸਾਰਿਆਂ ਨੂੰ ਹੀ, ਜਿਵੇਂ ਅਚਲ ਬਟਰਾਲੇ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਤਾਂ ਬਹੁਤ ਸਾਈ ਆਪਣੇ ਸੁਮੇਰ ਪਰਬਤ ਦੇ ਉੱਤੇ ਵੀ ਬਹੁਤ ਸਾਈ ਹੋਰ ਚਰਚਾ ਹੋਈਆਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਿੱਧਾ ਨਹੀਂ ਹੈ, ਪਰ ਸਾਰਿਆਂ ਤੋਂ ਅਖੀਰੀ ਜਿਹੜੀ ਚਰਚਾ ਸੀ ਉਹ ਸੁਣ ਮੇਲਾ ਸ਼ਿਵਰਾਤ ਦਾ ਬਾਬਾ ਅਚਟ ਬਟਾਲੇ ਆਏ। ਇਹ ਸ਼ਿਵਰਾਤ ਦਾ ਮੇਲਾ ਇੱਥੇ ਹੁਣ ਵੀ ਇੱਥੇ ਇਹਨਾਂ ਦਾ ਹੈਗਾ ਅਚਲ ਅਤੇ ਬਟਾਲੇ। ਇੱਥੇ ਇਹ ਸਰੋਵਰ ਹੈ ਇਹਨਾਂ ਦਾ ਬਣਾਇਆ ਹੋਇਆ, ਸਿੱਧਾਂ ਦਾ ਸਰੋਵਰ ਬਣਾਇਆ, ਉਹਦੇ ਵਿੱਚ ਇਹਨਾਂ ਦਾ ਮੰਦਰ ਹੈ ਬਣਾਇਆ ਹੋਇਆ। ਅਤੇ ਇਹ ਇੱਥੇ ਆਉਂਦੇ ਸੀ, ਲੋਕਾਂ ਵਿੱਚ ਪ੍ਰਚਾਰ ਕਰਦੇ ਸੀ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇੱਥੇ ਆਉਣਾ ਕੀਤਾ ਸੰਗਤ ਦੇ ਨਾਲ, ਅਤੇ ਆ ਗਏ ਅਤੇ ਸਤਿਗੁਰੂ ਸਾਹਿਬ ਜੀ ਦੇ ਨਾਲ ਕੀਰਤਨੀਏ ਸਨ, ਹੋਰ ਸੰਗਤਾਂ ਸਨ, ਅਤੇ ਇੱਧਰ ਬਹੁਤ ਸੰਗਤਾਂ ਜੁੜ ਕੇ ਉੱਧਰਲੇ ਪਾਸੇ ਘੱਟ ਗਈਆਂ। ਅਤੇ ਇਹਨਾਂ ਨੂੰ ਖੁਣਸਾ ਆਈ ਵੀ ਇਹਦਾ ਸਾਡੀ ਪੂਜਾ 'ਚ ਫਰਕ ਆਉਂਦੇ ਆ, ਸਾਡੇ ਮਰਦ ਦਾ ਪਰਿਵਰਤ ਨਹੀਂ ਹੋਣ ਦਿੰਦੇ ਅੱਗੇ। ਅਤੇ ਇਹਨਾਂ ਨੇ ਫਿਰ ਆ ਕੇ ਉਹ ਜਿਹੜੇ ਕੀਰਤਨੀਏ ਸੀ ਉਹਨਾਂ ਦਾ ਇੱਕ ਲੋਟਾ ਰੱਖਿਆ ਹੋਇਆ ਸੀ ਵੀ ਜੇ ਕਿਸੇ ਨੇ ਕੋਈ ਭੇਟਾ ਪੂਜਾ ਕਰਨੀ ਹੋਵੇ ਜਾਂ ਸ਼ਬਦ ਸੁਣ ਕੇ ਆਪਣੀ ਸ਼ਰਧਾ ਨਾਲ ਕੁਛ ਦੇਣਾ ਹੋਵੇ ਤਾਂ ਉਹਦੇ ਵਿੱਚ ਮਾਇਆ ਪਾ ਦੇਵੇ। ਇਹਨਾਂ ਨੇ ਉਹ ਸਿੱਧਾ ਨੇ ਆ ਕੇ ਅਤੇ ਉਹ ਜਿਹੜਾ ਲੋਟਾ ਸੀ ਆਪਣੀ ਸ਼ਕਤੀ ਦੇ ਨਾਲ ਹੀ ਉਹ ਉਡਾ ਦਿੱਤਾ, ਗੁਪਤ ਕਰ ਦਿੱਤਾ ਆਕਾਸ਼ ਦੇ ਵਿੱਚ ਵੀ ਉੱਡੀ ਦੂਰ ਕੋਈ ਜਾ ਨਾ ਸਕੇ। ਅਤੇ ਸਤਿਗੁਰੂ ਸਾਹਿਬ ਜੀ ਨੇ ਉਹ ਆਪਣੇ ਜਿਹੜਾ ਲੋਟਾ ਸੀ ਉਹ ਗੁਰੂ ਮਹਾਰਾਜ ਜੀ ਨੇ ਫਿਰ ਆਪਣੀ ਸੂਝਬੂਝ ਜਾਂ ਸ਼ਕਤੀ ਕਹਿ ਦੇ ਵੀ ਉਹਦੇ ਨਾਲ ਉੱਥੇ ਫਿਰ ਰੱਖਦਾ। ਫਿਰ ਉਹ ਲੋਕ ਸ਼ਬਦ ਸੁਣਦੇ ਸੀ, ਉਹਨਾਂ ਦੀ ਸੁਰਤ ਜਿਹੜੀ ਸੀ ਉਹ ਮਾਇਆ ਵਿੱਚ ਸੀ, ਜਿਹੜੇ ਕੀਰਤਨੀਆਂ ਸੀ ਉਹਨਾਂ ਨੂੰ ਭੁੱਲ ਗਈ ਕੀਰਤਨ ਦੀ, ਕਹਿੰਦੇ ਕਰਦੇ ਨਹੀਂ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇਹ ਇਹਨਾਂ ਦੀ ਹੈਗੀ ਹੈ ਚਰਿੱਤਰ ਹੈ, ਸ਼ਰਾਰਤ ਹੈ, ਉਹ ਲੋਟਾ ਕੱਢ ਕੇ ਉੱਥੇ ਲਿਆਂਦਾ। ਇਹਨਾਂ ਨੂੰ ਫਿਰ ਬੜੀ ਖੁਣਸ ਆਈ ਵੀ ਸਾਡੀ ਇਹਦੇ ਵਿੱਚ ਹਾਨੀ ਹੋਈ ਹੈ, ਕੋਈ ਹੋ ਰਹੀ ਹੈ। ਅਤੇ ਫਿਰ ਇਹ ਆ ਗਏ, ਆ ਕੇ ਆਪਣੀ ਸ਼ਕਤੀ ਖਾਣ ਲੱਗੇ, ਜਿਵੇਂ ਪੰਗਰਨਾਥ ਸੀ ਇਹ। ਅਤੇ ਸਤਿਗੁਰੂ ਸਾਹਿਬ ਜੀ ਨੇ ਇਹ ਫਿਰ ਡਰਾਉਣ ਲੱਗੇ, ਕੋਈ ਸ਼ੇਰ ਬਣ ਗਿਆ, ਕੋਈ ਆਕਾਸ਼ ਚੜ੍ਹ ਗਿਆ ਕਿ ਕੁਛ ਕਰਨ ਲੱਗ ਪਏ ਵੀ ਸੰਗਤਾਂ ਭੱਜ ਜਾਣ। ਉਹ ਸਤਿਗੁਰੂ ਸਾਹਿਬ ਜੀ ਨੇ ਸਾਰੇ ਜਿੰਨੇ ਇਹਨਾਂ ਦੀਆਂ ਸ਼ਕਤੀਆਂ ਵਾਲੇ ਸਨ ਉਹ ਸਭ ਹੇਠਾਂ ਉਤਾਰ ਦਿੱਤੇ ਅਤੇ ਸੰਗਤ ਉਸੇ ਤਰ੍ਹਾਂ ਹੀ ਜੁੜੀ ਰਹੀ। ਇੱਕ ਜਿਹੜਾ ਪੰਗਰਨਾਥ ਸੀ ਇਹ ਬੜਾ ਆਪਣੇ ਆਪ ਨੂੰ ਸ਼ਕਤੀਸ਼ਾਲੀ ਵੀ ਅਤੇ ਬਹੁਤ ਅੜਬ ਸੀ ਇਹ, ਅਤੇ ਇਹ ਉੱਤੇ ਨਾ ਉਤਰੇ, ਆਪਣੀ ਸਿੱਧੀ ਨਾਲ ਉੱਤੇ ਹੀ ਉੱਤੇ ਜਾਵੇ। ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਆਪਣੀ ਖੜਾਮ ਕੱਢ ਕੇ ਉਹ ਸ਼ਕਤੀ ਦੇ ਨਾਲ ਵੀ ਜੋ ਖੜਾਮ ਸਾਰਿਆਂ ਦੇ, ਉਹ ਖੜਾਮ ਨੇ ਹੀ ਸਾਰੇ ਲਾ ਕੇ ਇੱਥੇ ਸਿੱਧ ਲੈਂਦੇ ਸਤਿਗੁਰੂ ਸਾਹਿਬ ਜੀ ਦੇ ਪਾਸ। ਅਤੇ ਇਹ ਉਹ ਇਹ ਉੱਤੇ ਜਾਵੇ ਅਤੇ ਉਹ ਖੜਾਮ ਇਹਦੇ ਸਿਰ 'ਚ ਵੱਜੇ, ਇਹ ਉੱਤੇ ਜਾਵੇ ਫਿਰ ਵੱਜੇ, ਇਹਨੂੰ ਵੀ ਹੇਠਾਂ ਲਾ ਕੇ ਲੈਂਦਾ ਪੰਗਰਨਾਥ ਨੂੰ ਵੀ। ਅਤੇ ਹੋਰ ਉਹ ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਸੰਖੇਪ ਅਤੇ ਵਿਸਾਰ ਰੂਪ ਦੇ ਨਾਲ ਵੀ ਤੁਸੀਂ ਇਹ ਕੀ ਐਸਾ ਪੰਥ ਚਲਾਇਆ ਜਾਂ ਹੋਰ ਤੁਸੀਂ ਇਹ ਨਹੀਂ। ਅਤੇ ਸਤਿਗੁਰੂ ਸਾਹਿਬ ਜੀ ਨੇ ਫਿਰ ਇਹਨਾਂ ਨੇ ਜਦੋਂ ਇਹ ਸਾਰੇ ਸਿੱਧ ਬੈਠੇ ਅਤੇ ਇਹਨਾਂ ਦੀਆਂ ਸਾਰੀਆਂ ਸ਼ਕਤੀਆਂ ਖਿੱਚ ਲਈਆਂ। ਅੱਗੇ ਤਾਂ ਅਸੀਂ ਨਾ ਫਿਰ ਇਹਨਾਂ ਦੀ ਕੋਈ ਸ਼ਕਤੀ ਨਹੀਂ, ਜਿਹੜੇ ਨਿਮੇ ਚੁਣੇ ਜਾਂ ਕੋਈ ਹੋਰ ਬੈਠੇ ਜਾਂ ਹੋਰ। ਫਿਰ ਗੁਰੂ ਨਾਨਕ ਸਾਹਿਬ ਜੀ ਦੀ ਤਨ ਨਾਨਕ ਤੇਰੀ ਵੱਡੀ ਕਮਾਈ, ਵੀ ਆਪ ਅਕਾਲ ਪੁਰਖ ਵਾਹਿਗੁਰੂ ਹੈ, ਉਹਨਾਂ ਨੂੰ ਇਹ ਤਾਂ ਨਹੀਂ ਵੀ ਸਿੱਧਾਂ ਨੂੰ ਵੀ ਜਮਾਂ ਹੀ ਸਮਾਪਤ ਕਰਦੇ ਹੋ ਜਾਂ ਪੀਰਾਂ ਨੂੰ ਵੀ ਸਮਾਪਤ ਕਰਦੇ ਹੋ, ਨਾ ਸਿੱਧਾ ਰਸਤਾ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਦਿਲਾਉਣਾ ਹੈ ਅਤੇ ਉਹਨੂੰ ਪ੍ਰੇਮ ਨਾਲ ਧਾਰਨ ਕਰੋ, ਲੋਕਾਂ ਨੂੰ ਭਰਮ ਦੇ ਵਿੱਚ ਨਾ ਪਾਓ। ਜਿਵੇਂ ਬਾਬਾ ਗਿਆ ਬਗਦਾਦ ਵਿੱਚ ਅਤੇ ਉੱਥੇ ਆਪਣੇ ਬੈਠ ਕੇ ਗੁਰੂ ਨਾਨਕ ਸਾਹਿਬ ਪਹਿਲਾਂ ਇਹ ਪੂਰਾ ਕਰ ਲਈਏ। ਅਤੇ ਇਹਨਾਂ ਨੇ ਸਿੱਧਾਂ ਦੇ ਜਿਹੜੇ ਸੀ ਆਪਣੇ ਉਹ ਜਦੋਂ ਖਿੱਚ ਲਈਆਂ ਬੜੇ ਨਿੰਮ ਝੂਣੇ ਹੋ ਕੇ ਬੈਠੇ। ਅਤੇ ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਵਡਿਆਈ ਹੈ ਵੀ ਉੱਥੇ ਇੱਕ ਗੁਰਸਿੱਖ ਅਤੇ ਉਹਦਾ ਇੱਕ ਭੁਜੰਗੀ ਆ ਗਿਆ, ਉਹ ਵੀ ਗੁਰਸਿੱਖ ਸਜਿਆ ਹੋਇਆ ਸੀ, ਹੋਊਗਾ ਕੋਈ 10-12 ਸਾਲ ਦਾ ਜਾਂ 13 ਸਾਲ ਦਾ। ਅਤੇ ਉਹਨਾਂ ਨੇ ਆ ਕੇ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੌਣ ਹੋ ਤੁਸੀਂ? ਕਿ ਅਸੀਂ ਤੁਹਾਡੇ ਸਿੱਖ ਹਾਂ। ਸਿੱਖ ਹੋ ਤੁਸੀਂ? ਫਿਰ ਪੁੱਛਿਆ ਉਹ ਮੁੰਡੇ ਨੇ ਪੁੱਛਿਆ, ਤੂੰ? ਕਹਿੰਦੇ ਮੈਂ ਵੀ ਸਿੱਖ ਹਾਂ। ਕਹਿੰਦੇ ਚੰਗਾ, ਸਿੱਖ ਦਾ ਕੰਮ ਹੈ ਸਿੱਖਿਆ ਮੰਨਣੀ ਜਾਂ ਹੁਕਮ ਮੰਨਣਾ। ਕਹਿੰਦੇ ਲੱਕੜੀਆਂ ਇਕੱਠੀਆਂ ਕਰੋ। ਲੱਕੜੀਆਂ ਇਕੱਠੀਆਂ ਕਰ ਦਿੱਤੀਆਂ, ਉੱਥੇ ਢੇਰ ਲਾ ਦਿੱਤਾ ਅਤੇ ਚੰਗਾ ਕਹਿੰਦੇ ਅੱਗ ਬਾਲ। ਉਹ ਭੁਜੰਗੀ ਨੂੰ ਕਹਿੰਦੇ, ਉਹਨੇ ਹੇਠਾਂ ਅੱਗ ਲਾ ਦਿੱਤੀ, ਕਹਿੰਦੇ ਬਹਿ ਜਾ ਉੱਤੇ। ਉੱਤੇ ਬਹਿ ਗਿਆ, ਅੱਗ ਦੀਆਂ ਲਾਟਾਂ ਨਿਕਲਣ, ਸਾਰੇ ਲੱਕੜਾਂ ਹੇਠਾਂ ਕੋਲੇ ਬਣ ਗਏ ਅਤੇ ਉਹ ਉੱਤੇ ਉਸ ਤਰ੍ਹਾਂ ਬੈਠਾ। ਉਹਨੂੰ ਨਹੀਂ ਕੋਈ ਸੇਕ ਲੱਗਿਆ। ਅਤੇ ਇਹ ਸਿੱਧ ਜਿਹੜੇ ਸੀ ਇਹ ਵੇਖ ਕੇ ਹੈਰਾਨ ਹੋ ਗਏ। ਕਹਿੰਦੇ ਤੂੰ ਵਚਨ ਮੰਨਿਆ ਵੀ ਸਾਡਾ ਨਮੋੜਿਆ ਨਹੀਂ? ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਤੂੰ ਮੰਗ ਜੋ ਕੁਛ ਮੰਗਣਾ। ਉਹ ਕਹਿੰਦੇ ਜੀ ਮੈਂ ਤਾਂ ਕੁਛ ਨਹੀਂ ਮੰਗਣਾ ਜਾਂ ਹੋਰ ਚੀਜ਼ ਨਹੀਂ। ਕਹਿੰਦੇ ਮੰਗ, ਅਸੀਂ ਤਾਂ ਪ੍ਰਸੰਨ ਹਾਂ ਜੇ ਤੁਸੀਂ ਕੋਈ ਚੀਜ਼ ਮੰਗੇ। ਫਿਰ ਉਹਨੂੰ ਹੀ ਕਿਹਾ ਵੀ ਜਦੋਂ ਤੀਸਰਾ ਵਚਨ ਸਤਿਗੁਰਾਂ ਨੇ ਕਿਹਾ, ਕਹਿੰਦੇ ਜੀ ਆਹ ਸਿੱਧ ਨਿੰਮੋ ਝੂਣੇ ਜਾਏ ਉਦਾਸ ਹੋ ਕੇ ਬੈਠੇ ਹੈ ਅਤੇ ਇਹ ਇਹਨਾਂ ਨੂੰ ਆਪ ਸਭ ਦੇ ਭਲੇ ਦੇ ਵਾਸਤੇ ਇਹਨਾਂ ਨੂੰ ਸਿੱਧੀਆਂ ਦੇ ਦਿਓ। ਇਹਨਾਂ ਦੀਆਂ ਰਿੱਧੀਆਂ ਸਿੱਧੀਆਂ ਸਭ ਖਿੱਚ ਲਈਆਂ ਹੈ ਅਤੇ ਇਹ ਵੀ ਪ੍ਰਸੰਨ ਹੋ ਜਾਣ। ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ, ਇਹਨਾਂ ਨੂੰ ਨਹੀਂ, ਇਹ ਲੋਕਾਂ ਨੂੰ ਆਪਣਾ ਹੰਕਾਰ ਜਣਾ ਕੇ ਸਿੱਧੀਆਂ ਸਿੱਧੀਆਂ ਨਾਲ ਆਪਣੇ ਪੈਰੀ ਲਾਉਂਦੇ ਹੈ, ਵਾਹਿਗੁਰੂ ਦੀ ਭਗਤੀ ਨਹੀਂ ਦੁਰਾਉਂਦੇ, ਨਾ ਇਹਨਾਂ ਦੇ ਵਿੱਚ ਨਿਮਰਤਾ ਹੈ, ਨਾ ਵੀ ਗੁਰਸਿੱਖੀ ਜਾਂ ਵਾਹਿਗੁਰੂ ਦੀ ਜਿੰਨਾ ਵੀ ਭਗਤੀ ਕਰੇ ਉਨਾ ਨੀਵਾਂ ਹੋਵੇ, ਉਹਨਾਂ ਸਾਰਿਆਂ ਦੇ ਉਹ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ, ਇਹ ਵਾਹਿਗੁਰੂ ਪਰਮੇਸ਼ੁਰ ਦਾ ਹੈ ਵੀ ਜਿਹਨ ਮੈਨੂੰ ਮਿਲਣਾ ਹੈ ਉਹ ਸਾਰਿਆਂ ਦੇ ਵਿੱਚ ਮੇਰਾ ਸਰੂਪ ਹੈ। ਸਹਿਸ ਤਵ ਨੈਣ ਨਾ ਨੈਣ ਹੈ ਤੋਂ ਕੋਈ ਸਹਿਸ ਪਰ ਬਿਮਲ ਨਨ ਏਕ ਪਦ, ਇਸ ਤਰ੍ਹਾਂ ਜਿਹੜਾ ਸਾਰਿਆਂ ਦੇ ਵਿੱਚ ਇੱਕ ਜੋਤੀ ਸਰੂਪ ਹੈ ਉਹੀ ਵਾਹਿਗੁਰੂ ਪਰਮੇਸ਼ੁਰ ਹੈ, ਉਹਦੇ ਚਰਨ ਹੈ, ਉਹ ਮੈਨੂੰ ਮਿਲ ਸਕਦਾ ਹੈ। ਅਤੇ ਇਹ ਆਪਣਾ ਆਪ ਜਣਾਉਂਦੇ ਆ ਅਤੇ ਹੋਰ ਦੇਵੀ ਦੇਵਤਿਆਂ ਨੂੰ ਮਨਾਉਂਦੇ ਆ, ਇਸ ਕਰਕੇ ਇਹਨਾਂ ਨੂੰ ਨਹੀਂ ਹੋ ਸਕਦੇ। ਤੂੰ ਆਪ ਮੋਕਸ਼ ਮੰਗਣਾ ਮੰਗਲ ਹੈ। ਅਤੇ ਫਿਰ ਇਹ ਕਹਿੰਦੇ ਦੂਜੀ ਵਾਰੀ ਕਿਹਾ, ਇਹ ਕਹਿੰਦੇ ਨਹੀਂ ਜੀ, ਮੈਨੂੰ ਤਾਂ ਕੋਈ ਲੋੜ ਨਹੀਂ ਤੁਹਾਡੀ ਕਿਰਪਾ ਨਾਲ, ਸਭ ਕੁਛ ਦਾਤਾਂ ਬਖਸ਼ੀਆਂ ਹੋਈਆਂ, ਗਿਆਨ ਧਿਆਨ ਹੋਰ ਆਪ ਜੀ ਦਾ ਸਰੂਪ ਬਾਹਰ ਅੰਦਰ ਸਭ ਹੈ ਕਿ ਜਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਮੇਸ਼ਰ ਸਲਾਮ ਹੈ ਸਮਸਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਸੁਣ ਚਿਰਾਗ ਹੈ, ਇਹ ਭਗਤੀ ਦੀ ਬਖਸ਼ਿਸ਼ ਤੁਹਾਡੀ ਹੋਈ ਹੈ। ਅਤੇ ਇਹਨਾਂ ਦੀ ਗੱਲ ਸਤਿਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਫਿਰ ਵੀ ਇਹ ਲੋਕਾਂ ਨੂੰ ਇਸ ਤਰ੍ਹਾਂ ਹੰਕਾਰ ਜਣਾਉਂਦੇ ਆ ਭੁੱਲਿਆਂ ਨੂੰ ਪਰਮਾਰਥ ਦੇ ਵਿੱਚ ਦੱਸਦੇ। ਫਿਰ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਚੰਗਾ, ਹੋਰ ਤੂੰ ਮੰਗ ਲੈ। ਕਹਿੰਦੇ ਨਹੀਂ ਜੀ, ਕਹਿੰਦੇ ਚੰਗਾ ਵੇ, ਤੇਰੀ ਅਸੀਂ ਗੱਲ ਮੰਨ ਲੈਂਦੇ ਹਾਂ। ਅਤੇ ਇਹਨਾਂ ਨੂੰ ਸਾਰਿਆਂ ਨੂੰ ਫਿਰ ਸ਼ਕਤੀਆਂ ਸਤਿਗੁਰੂ ਸਾਹਿਬ ਜੀ ਨੇ ਦੇ ਦਿੱਤੀਆਂ, ਇਹ ਬੜੇ ਖੁਸ਼ ਹੋ ਗਏ। ਉਹ ਸਿੱਧ ਆਖਣ ਸੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਉਸ ਵੇਲੇ ਇਹਨਾਂ ਨੇ ਫਿਰ ਕਿਹਾ ਵੀ ਸਾਰੀਆਂ ਸਾਨੂੰ ਫੇਰ ਦੇ ਦਿੱਤੀਆਂ, ਪਹਿਲਾਂ ਖੋ ਵੀ ਲੈਣੇ ਵੀ ਤੇਰੀ ਵੱਡੀ ਕਮਾਈ ਹੈ ਸਭ ਤੋਂ। ਇਸ ਤਰ੍ਹਾਂ ਕੀਰਤਨ ਆਪ ਸਰਵਣ ਕਰਦੇ ਰਹੇ ਹੋ। ਸੋ ਇਹ ਅਖੀਰ ਤੇ ਸੀ। ਇਸ ਤਰ੍ਹਾਂ ਫਿਰ ਹੋਰ ਪਾਤਸ਼ਾਹੀਆਂ ਕੋਲ ਵੀ ਆ ਰਹੇ। ਜਿਸ ਵੇਲੇ ਛੇਵੇਂ ਪਾਤਸ਼ਾਹ ਆਪਣੇ ਇੱਥੇ ਸੀ, ਹਟਦੇ ਤਾਂ ਇਹ ਵੀ ਨਹੀਂ ਸੀ ਵੀ ਦੇਖੀਏ ਗੁਰੂ ਨਾਨਕ ਸਾਹਿਬ ਦਾ ਹੀ ਸਰੂਪ ਹੈ ਜਾਂ ਦੂਸਰੇ ਹੈ। ਵੀ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਸਤਿਗੁਰਾਂ ਦੇ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ ਜੀ ਦੇ, ਗੁਰੂ ਅਰਜਨ ਸਾਹਿਬ, ਇਹਨਾਂ ਦੇ ਛੇਵੇਂ ਪਾਤਸ਼ਾਹ ਦੇ ਵਿੱਚ ਉੱਥੇ ਪੀਲੀ ਪੀਤ ਨਾਨਕ ਮਤਾ ਉੱਥੇ ਗਏ ਸੀ। ਉੱਥੇ ਇਹਨਾਂ ਨੇ ਉਹ ਅਨਮਸ ਸਾਧੂ ਸੀ, ਇੱਥੇ ਇਹਨਾਂ ਦਾ ਆਸਣ ਸੀ, ਸਿੱਧਾਂ ਦੀ ਜਗ੍ਹਾ ਸੀ। ਅਤੇ ਉਹ ਅਲਮਾਸ ਸਾਧੂ ਜਿਹੜਾ ਸੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਵਕਤ ਤੋਂ ਜਾਂ ਹੋਰ ਬੈਠਾ ਵੀ ਇੱਥੇ ਤੂੰ ਸੇਵਾ ਕਰਨੀ ਹੈ। ਉਸ ਵੇਲੇ ਇਹ ਸਿੱਧਾਂ ਨੇ ਉਹਨੂੰ ਡਰਾ ਕੇ ਧਮਕਾ ਕੇ ਜਾਂ ਆਪਣੀ ਸ਼ਕਤੀ ਦੇ ਨਾਲ, ਅਤੇ ਉਹਨੂੰ ਉੱਥੋਂ ਉਹਨੂੰ ਆ ਕੇ ਫਰਿਆਦ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਵੀ, ਮਹਾਰਾਜ ਇਸ ਤਰ੍ਹਾਂ ਉਹਨਾਂ ਨੇ ਪਿੱਪਲ ਸਾੜਤਾ ਸੀ। ਉਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਹਰਾ ਕੀਤਾ ਸੀ ਉੱਥੇ ਪਿੱਪਲ, ਉਹ ਸਾੜ ਦਿੱਤਾ ਸੀ। ਇਸ ਤਰ੍ਹਾਂ ਯਾਦਗਾਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਅਸੀਂ ਆਵਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਉਹ ਨਹੀਂ ਗਏ ਛੇਤੀ, ਉਹ ਚਰਨ ਪਾਉਂਦੇ ਹੀ ਗਏ, ਘੋੜਿਆਂ 'ਤੇ ਸਵਾਰ ਹੋ ਕੇ ਗਏ। ਸਵਾਰ ਹੋ ਕੇ ਗਏ ਅਤੇ ਦੀਵਾਨ ਲੱਗਿਆ ਸੀ। ਫਿਰ ਇਹ ਸਿੱਧਾ ਨੇ ਵੇਖਿਆ ਵੀ ਇਹ ਫਿਰ ਉੱਥੇ ਵੀ ਆਏ। ਉੱਥੇ ਆਏ ਅਤੇ ਆਪਣੀਆਂ ਸ਼ਕਤੀਆਂ ਨਾਲ ਜਾਂ ਹੋਰ ਡਰਾਉਣਾ ਧਮਕਾਉਣਾ ਚਾਹੇ, ਸਤਿਗੁਰੂ ਸਾਹਿਬ ਜੀ ਨੇ ਐਸੀ ਨੇਤਰਾਂ ਵਿੱਚੋਂ ਅੱਗ ਕੱਢੀ ਅਤੇ ਵਿੱਚ ਇਹ ਕੋਈ ਨਗਨ ਜਾਂ ਗਰੋਟੇ ਪਾਏ ਜਾਂ ਹੋਰ ਚੀਜ਼, ਸਾਰਿਆਂ ਨੂੰ ਅੱਗ ਲੱਗਣ ਲੱਗੀ ਅਤੇ ਸਭ ਭੱਜ ਗਏ। ਫਿਰ ਉੱਥੇ ਸਤਿਗੁਰੂ ਸਾਹਿਬ ਜੀ ਨੇ ਉਹ ਸਾਧੂ ਨੂੰ ਫਿਰ ਟਿਕਾ ਦਿੱਤਾ। ਇਸ ਤਰ੍ਹਾਂ ਆਪ ਆਪਣੇ ਇਹਨਾਂ ਨੇ ਸਵਾਸ ਸ਼ਬਦ ਸ਼ਾਨ ਸਿੱਧਾਂ ਵਿੱਚ ਆਈ। ਇਉਂ ਜਾਣੀ ਆਪ ਆਪਣਾ ਇਸ ਤਰ੍ਹਾਂ ਦਾ ਪੀਰਾਂ ਦਾ ਵੀ ਇਹਨਾਂ ਦਾ ਵੀ ਸੀ। ਪਰਮਾਰਥ ਦੇ ਵਿੱਚ ਅਤੇ ਵਿਹਾਰ ਦੇ ਵਿੱਚ ਵੀ ਜਿਹੜੇ ਕੋਈ ਰਾਜੇ ਪਾਪ ਕਮਾਮ ਦੇ, ਉਹ ਨਹੀਂ ਸੀ ਮਾਇਆ ਇਕੱਠੀ ਕਰੋ ਜਿਵੇਂ ਕਹਿਰੋ ਸੀ, ਸਾਰੀ ਮਾਇਆ ਇਕੱਠੀ ਕਰੀ, ਕਈ ਵਿਭਚਾਰੀ ਸੀ, ਕਈ ਜਿਵੇਂ ਆਸਾਮ ਦੇਸ਼ ਦੇ ਵਿੱਚ ਉੱਥੇ ਇਸਤਰੀਆਂ ਦਾ ਹੀ ਰਾਜ ਸੀ, ਅਤੇ ਉਹ ਆਪਣੀ ਸ਼ਕਤੀ ਨਾਲ ਚਾਕਰ ਦੇ ਨਾਲ ਹੀ ਆਪਣੇ ਪਤੀਆਂ ਦੀ ਪਰਵਾਹ ਨਹੀਂ ਸੀ ਕਰਦੇ, ਜਿਹਦੇ ਨਾਲ ਹੀ ਮਰਜ਼ੀ ਉਹ ਸੰਬੰਧ ਕਰਨ। ਅਤੇ ਗੁਰੂ ਨਾਨਕ ਸਾਹਿਬ ਜੀ ਗਏ, ਗੁਰੂ ਨਾਨਕ ਸਾਹਿਬ ਜੀ ਗਏ ਅਤੇ ਉਹ ਮਰਦਾਨੇ ਨੂੰ ਪਹਿਲਾਂ ਇਹ ਤਾਂ ਪਾਣੀ ਪੀਣ ਗਿਆ ਸੀ ਅਤੇ ਉਹਨਾਂ ਨੇ ਆਪਣੀ ਸ਼ਕਤੀ ਨਾਲ ਭੇਡੂ ਬਣਾਏ। ਮਰਦਾਨੇ ਨੂੰ ਕਿਹਾ ਪਹਿਲਾਂ ਵੀ ਨਾ ਜਾ ਤੂੰ ਇੱਥੇ, ਇਹ ਉਲਟੇ ਕੰਮ ਹੈ। ਮਰਦਾਨਾ ਕਹਿੰਦਾ ਮੈਨੂੰ ਤੇਲ ਲੱਗੀ ਹੈ ਜਾਂ ਹੋਰ ਜੀ, ਕਹਿੰਦੇ ਚੰਗਾ ਜਾ। ਅਤੇ ਉਹਨਾਂ ਨੇ ਆਪਣੀ ਸ਼ਕਤੀ ਦੇ ਨਾਲ ਇਸ ਗੱਲ ਦੇ ਵਿੱਚ ਤਾਗਾ ਜਿਹਾ ਪਾਇਆ ਅਤੇ ਭੇਡੂ ਬਣ ਗਿਆ। ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਬਾਲਿਆ ਵੀ ਉਹ ਤਾਂ ਸੁਤਾ ਹੋਇਆ ਇਸ ਤਰ੍ਹਾਂ ਭੇਡੂ ਬਣੇ, ਚੱਲ ਹੁਣ ਚੱਲੀਏ। ਚੱਲ ਚੱਲੀਏ ਤਾਂ ਭੇਡੂ ਬਣਿਆ ਫਰਾਟੇ ਜਿਹੇ ਮਾਰੇ ਅਤੇ ਉਹ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਅਤੇ ਭਾਈ ਬਾਲੇ ਜੀ ਦੇ ਵੀ ਆਪਣੇ ਉਹ ਜਿਹੜੇ ਕੋਈ ਟੂਣੇ ਟਾਣੇ ਜਾਂ ਹੋਰ ਮੰਤਰ ਨਾਲ ਉਹ ਤਾਗੇ ਪਾਏ ਅਤੇ ਉਹ ਕੋਈ ਸੂਰੀਆਂ ਬਣ ਗਈਆਂ ਅਤੇ ਕੋਈ ਕੁੱਤੀਆਂ ਬਣ ਗਈਆਂ। ਜਦੋਂ ਉਹਨਾਂ ਦੇ ਬਾਹਰੋਂ ਪਤੀ ਆਏ ਉਹ ਕਹਿੰਦੇ ਇਹ ਵੀ ਹੋ ਗਿਆ, ਇਹ ਬਣੀਆ। ਉਹਨਾਂ ਪਤੀਆਂ ਵੱਲ ਨੂੰ ਜਾਣ ਅਤੇ ਉਹਨਾਂ ਨੂੰ ਇਸ਼ਾਰਾ ਕਰਨ ਵੀ ਇਹਨਾਂ ਨੇ ਬਣਾ ਦਿੱਤਾ ਸਾਨੂੰ। ਅਤੇ ਉਹ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਉਹਨਾਂ ਨੇ ਬੇਨਤੀ ਕੀਤੀ ਜਾਂ ਹੋਰ ਚੀਜ਼ ਵੀ ਮਹਾਰਾਜ ਕਿਰਪਾ ਕਰੋ। ਕਹਿੰਦੇ ਨਹੀਂ, ਇਹ ਕੁੱਤੀਆਂ ਕੱਤਿਆਂ ਵਾਲੇ ਕੰਮ ਕਰਦੀਆਂ ਅਤੇ ਕੁੱਤਿਆਂ ਨੂੰ ਇਕੱਠੇ ਕਰਦੀਆਂ, ਆਪਣੇ ਪਤੀਆਂ 'ਤੇ ਵੀ ਨਹੀਂ ਇਹਨਾਂ ਨੂੰ ਧੀਰੇ ਜਾਂ ਹੋਰ ਚੀਜ਼ ਜੱਟ ਪਹਾਰਾ ਧੀਰੇ ਸੁਨਿਆਰ ਇਵੇਂ ਚੰਗੀਆਂ। ਉਹਨਾਂ ਨੇ ਫਿਰ ਬੇਨਤੀ ਕੀਤੀ, ਫਿਰ ਉਹਨਾਂ ਨੂੰ ਉਸ ਰੂਪ ਦੇ ਵਿੱਚ ਫਿਰ ਸਿੱਖਿਆ ਦਿੱਤੀ ਵੀ ਤੁਸੀਂ ਆਪਣੇ ਪਤੀਆਂ ਨੂੰ ਵੀ ਦੇਣ ਕਰਦੀਆਂ ਅਤੇ ਆਪਣੇ ਧਰਮ ਦੇ ਵਿੱਚ ਵੀ ਨਹੀਂ ਕਹਿੰਦੀ, ਆਪਣੇ ਧਰਮ 'ਚ ਰਹੋ ਪੱਕੀਆਂ। ਅਤੇ ਹੋਰ ਡਰਾ ਚਮਕਾ ਕੇ ਜਾਂ ਹੋਰ ਐਸੀਆਂ ਗੱਲਾਂ ਬਾਤਾਂ ਨਾ ਕਰੋ। ਇਸ ਤਰ੍ਹਾਂ ਉਹ ਸਾਮ ਦੇਸ਼ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਧੋਬਣ ਸੀ, ਉਹ ਬਣ ਕੇ ਆਈ ਧੋਬੜੀ ਸਾਹਿਬ ਗੁਰਦੁਆਰਾ। ਕਹਿੰਦੀ ਜੀ ਮੇਰੀ ਯਾਦ ਰਵੇ, ਕਿਉਂ ਬਹੁਤ ਸਾਰੇ ਸਿੰਘ ਉੱਥੇ ਗਏ ਹੋ ਗਏ ਆਪਣੇ ਵਿੱਚੋਂ ਅਤੇ ਉਹਨਾਂ ਨੇ ਦਰਸ਼ਨ ਵੀ ਕੀਤੇ ਹੋਣਗੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਅਸ਼ਚਰਜ ਜੀ ਕੌਤੁਕ ਸੀ ਔਰ ਇੱਕ ਵਾਹਿਗੁਰੂ ਪਰਮੇਸ਼ੁਰ ਦੀ ਭਗਤੀ ਦੇ ਵਿੱਚ ਲੜ ਲਾਉਣਾ ਸੀ। ਇਹ ਪੀਰਾਂ ਫਕੀਰਾਂ ਨੂੰ ਵੀ ਜਿਵੇਂ ਬਗਦਾਦ ਦੇ ਵਿੱਚ ਗਏ, ਉਹਦੇ ਵਿੱਚ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਇਹ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਭਾਈ ਗੁਰਦਾਸ ਸਾਹਿਬ ਜੀ ਨੇ ਸਾਰੇ ਵਿਸਤਾਰ ਦੇ ਨਾਲ ਇਹ ਸਤਿਗੁਰੂ ਸਾਹਿਬ ਜੀ ਦਾ ਸੰਖੇਪ ਰੂਪ ਦੇ ਵਿੱਚ ਸਾਰੇ ਉਹਨਾਂ ਤੋਂ ਹੀ ਅੱਗੇ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਤੋਂ ਹੀ ਭਾਵਾਂ ਸਾਖੀ ਵਿਗਾੜੀ ਹੋਈ ਸੀ ਹਿੰਦਾਲੀਆਂ ਦੀ, ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦੀ ਜਾਂ ਹੋਰ 'ਚ ਵੀ ਸਾਡਾ ਗੁਰੂ ਹੈ, ਉਹਨਾਂ ਨੇ ਉਹਦੀ ਸ਼ਰਨ ਲਈ ਉਹ ਸਾਰੇ ਫਿਰ ਇਹ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਨੇ ਉਹ ਜਨਮ ਸਾਖੀ ਵੀ ਜਿੰਨੀ ਠੀਕ ਹੋ ਸਕੀ, ਨਹੀਂ ਤਾਂ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਜਿਹੜੀ ਉਸ ਤਰ੍ਹਾਂ ਰਹੀ ਹੈ। ਉਹਦੇ ਵਿੱਚ ਵੀ ਬਹੁਤ ਇਤਿਹਾਸਕਾਰਾਂ ਨੇ ਸਾਰਾ ਜਿਹੜਾ ਸੰਖੇਪ ਰੂਪ ਇਤਿਹਾਸ ਜਿੱਥੋਂ ਵੀ ਮਿਲਿਆ ਜਾਏ, ਜਿਵੇਂ ਭਾਈ ਸੰਤੋਖ ਸਿੰਘ ਨੇ ਲਿਖਿਆ, ਉਹ ਤੋਂ ਪਹਿਲਾਂ ਵੀ ਇਤਿਹਾਸਕਾਰਾਂ ਨੇ ਲਿਖਿਆ, ਹੁਣ ਵੀ ਲਿਖ ਰਹੇ ਨੇ ਜਿੰਨੀ ਕਿਸੇ ਦੀ ਕੋਸ਼ਿਸ਼ ਹੁਸਤੀ ਹੈ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੀ ਅਸਰਜ ਤੋਂ ਅਸਰਜ ਮਹਿਮਾ ਹੈ। ਬਗਦਾਦ ਦੇ ਵਿੱਚ ਗਏ, ਬਾਹਰ ਜਾਏ ਕੀ ਹੈ ਇਸ ਥਾਂ ਨਾਲ, ਅਤੇ ਸਤਿਗੁਰੂ ਨਾਨਕ ਸਾਹਿਬ ਜੀ ਉੱਥੇ ਬੈਠੇ ਹੈ ਅਤੇ ਪੜ੍ਹ ਰਹੇ ਨੇ ਉੱਚੀ ਜਪਜੀ ਸਾਹਿਬ ਦੀ ਪੰਕਤੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਨਾਲੇ ਕੀਰਤਨ ਦੀ ਧੁਨੀ ਨਾਲ। ਕੀਰਤਨ ਨੂੰ ਇਹ ਕਈ ਮੁਸਲਮਾਨਾਂ ਦੇ ਐਸੇ ਫਿਰਕੇ ਨੇ ਬਹੁਤ ਮਾੜਾ ਸਮਝਦੇ ਹੈ, ਕਹਿੰਦੇ ਇਹਦੇ ਨਾਲ ਵਿਸ਼ੇ ਪੈਦਾ ਹੁੰਦੇ। ਉੱਥੇ ਜਾ ਕੇ ਇੱਕ ਇਹਦਾ ਬਗਦਾਦ ਦਾ ਜਿਹੜਾ ਪੀਰ ਸੀ, ਇਹਦਾ ਇੱਕ ਕੋਈ ਮੁਰੀਦ ਬਾਹਰ ਫਿਰਨ ਤੁਰਨ ਗਿਆ ਅਤੇ ਉਹਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਇੱਕ ਫਕੀਰ ਆਇਆ, ਉਹ ਤੇਰੀ ਸ਼ਰ੍ਹਾਂ ਨੂੰ ਭੰਗ ਕਰ ਰਿਹਾ। ਬਗਦਾਦ ਹੁਣ ਵੀ ਮਸ਼ਹੂਰ ਰਿਹਾ, ਸਦਾਮ ਵੇਲੇ ਵੀ ਹੁਣ ਵੀ ਰਾਜਧਾਨੀ ਮਸ਼ਹੂਰ ਹੈ। ਜਿਹੜੇ ਸਿੱਖ ਉੱਧਰ ਗਏ ਜਾਂ ਠੇਕੇ ਠੁਕੇ ਲਏ, ਉਹ ਚਾਹੁੰਦੇ ਸੀ ਉੱਥੇ ਜਗ੍ਹਾ ਬਣਾਉਣੀ। ਉਹ ਸੁਦਾਮ ਨੇ ਤਾਂ ਕਹਿਤਾ ਸੀ, ਉਦੋਂ ਇਹਦਾ ਬੋਲਬਾਲਾ ਸੀ, ਕਹਿੰਦੇ ਚੰਗਾ ਬਣਾ ਲਿਆ ਤੁਸੀਂ ਥੋੜ੍ਹਾ। ਉਹ ਦੂਜੇ ਮੁਸਲਮਾਨਾਂ ਨੇ ਕਿਹਾ ਜਦੋਂ ਇਹਨਾਂ ਨੇ ਉਹ ਥੋੜ੍ਹਾ ਜਿਹਾ ਉੱਥੇ ਸਥਾਨ ਬਣਾ ਲਿਆ, ਫਿਰ ਉੱਥੇ ਇਹਨਾਂ ਨੇ ਤੇਰੀ ਨਹੀਂ ਈਣ ਮੰਨਣੀ, ਨਾ ਉਹਨੂੰ ਢਾਂਡ ਦੇਣਾ, ਇਹ ਆਪਣਾ ਹੀ ਚਲਾਉਣਗੇ। ਉਹਨੂੰ ਕਿਹਾ ਵੀ ਨਹੀਂ, ਤੁਸੀਂ ਨਹੀਂ ਬਣਾ ਸਕਦੇ, ਜਿਸ ਤਰ੍ਹਾਂ ਹੈ ਇਸ ਤਰੀ ਰਵੇ। ਇੱਥੇ ਫਿਰ ਗੁਰੂ ਨਾਨਕ ਸਾਹਿਬ ਜੀ ਜਿਸ ਵੇਲੇ ਗਏ ਹੈ ਅਤੇ ਇਹਨੂੰ ਪਤਾ ਲੱਗਾ ਵੀ ਉਹ ਇਹਦੇ ਮੁਰੀਦ ਨੇ ਜਾ ਕੇ ਦੱਸਿਆ ਵੀ ਇਸ ਤਰ੍ਹਾਂ ਤੇਰੀ, ਤੂੰ ਤਾਂ ਸਾਰੇ ਇੱਥੇ ਇਰਾਕ ਵਿੱਚ ਇਰਾਨ ਦੇ ਵਿੱਚ ਆਪਣੀ ਸ਼ਰ੍ਹਾਂ ਚਲਾਉਣਾ ਆ। ਕਹਿੰਦਾ ਮੇਰੀ ਸ਼ਰ੍ਹਾਂ ਮੰਨੇ ਜਾਂ ਪਾਤਸ਼ਾਹ ਵੀ ਮੰਨੇ ਅਤੇ ਇੱਥੇ ਤੇਰੇ ਹੁਣੇ ਹੀ ਭੰਗ ਹੋ ਰਹੀ ਹੈ। ਕਹਿੰਦੇ ਕੀ ਹੋ ਰਿਹਾ ਹੈ? ਕਹਿੰਦੇ ਚਲੋ ਸਾਰੇ ਆਪਣੇ ਸਿੱਖ ਸੇਵਕ ਇਕੱਠੇ ਕਰ ਲਏ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਚਲੋ ਅਸੀਂ ਉਹ ਦੇਖਦੇ ਹਾਂ। ਉੱਥੇ ਗਿਆ ਅਤੇ ਪਹਿਲਾਂ ਧਿਆਨ ਕੀਤਾ ਉਹ ਦੇਖੇ ਧਿਆਨ ਤਰ ਇੱਕ ਫਕੀਰ ਬੜਾ ਮਸਤਾਨਾ, ਕਿਉਂਕਿ ਫਕੀਰ ਦਾ ਹੀ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਧਾਰਿਆ ਹੋਇਆ ਸੀ। ਜਿੱਥੇ ਕਿਸੇ ਨੂੰ ਸਿੱਖਿਆ ਦੇਣੀ ਉਸ ਤਰ੍ਹਾਂ ਨਾ ਫਿਰ ਹੀ ਦੁਰੋਕ ਆਉਂਦੇ ਵੀ ਹਾਂ ਕੋਈ ਸਾਧੂ ਵਜਾ ਹੋ ਰਿਹਾ ਦੇਖਣ ਦੇ ਵਿੱਚੋਂ। ਇਹਨੂੰ ਜਾ ਕੇ ਫਿਰ ਆਪਣੇ ਲੈ ਕੇ ਨਾਲ ਸੇਵਕਾਂ ਨੂੰ ਕਹਿੰਦੇ ਚੰਗਾ ਪੱਥਰੀਲਾ ਇਲਾਕਾ ਹੈ, ਕਹਿੰਦੇ ਵੱਟੇ ਚੁੱਕ ਲਓ, ਪੱਥਰ ਚੁੱਕ ਲਓ ਅਤੇ ਕੋਈ ਗੱਲਬਾਤ ਨਹੀਂ, ਨੇੜੇ ਹੋ ਕੇ ਮਾਰ ਦਿਓ ਉਹਨਾਂ ਨੂੰ ਪੱਥਰੀਲਾ ਨੂੰ। ਅਤੇ ਆਪ ਵੀ ਜਿਸ ਵੇਲੇ ਉਹਨਾਂ ਨੇ ਬਾਹਾਂ ਚੁੱਕੀਆਂ ਉੱਤੇ ਪੱਥਰ ਪਏ, ਜਦੋਂ ਸਾਰੇ ਪੱਥਰ ਇੱਕੋ ਵਾਰੀ ਮਾਰਨੇ, ਜਦੋਂ ਬਾਹਾਂ ਚੁੱਕੀਆਂ ਅਤੇ ਮਾਰਨ ਨੂੰ ਤਿਆਰ ਹੋਏ ਤਾਂ ਇਹਨੂੰ ਕਿਹਾ ਵੀ ਮਾਰੋ। ਉਸ ਵੇਲੇ ਸਤਿਗੁਰੂ ਸਾਹਿਬ ਜੀ ਨੇ ਦਿੱਤੀ ਵਾਂਗ ਨਿਵਾਜ ਪੜ੍ਹ। ਇਹ ਵਾਂਗ ਜਿਹੜੀ ਹੈ ਇਹ ਉੱਚੀ ਬੋਲਦੇ ਹੈ, ਨਿਵਾਜ ਨੀਵੇਂ ਹੋ ਕੇ ਕਹਿੰਦੇ ਆ, ਨੀਵੇਂ ਹੋ ਕੇ ਨਿਮਰਤਾ ਹੋ ਕੇ ਕਦੇ ਗੋਡਿਆਂ ਨੂੰ ਹੱਥ ਲਾਉਣਗੇ, ਕਦੇ ਕੰਨਾਂ ਨੂੰ ਹੱਥ ਲਾਉਣਗੇ, ਇਉਂ ਇਹਨਾਂ ਦਾ ਸੁਭਾਵ ਹੈ। ਅਤੇ ਗੁਰੂ ਮਹਾਰਾਜ ਨੇ ਸਤਿ ਸ਼੍ਰੀ ਅਕਾਲ ਇਹ ਗੁਰੂ ਘਰ ਦੀ ਹੈ ਬਹੁ ਬੋਲਬਾਲਾ, ਉਹਨੂੰ ਉੱਥੇ ਉਹ ਨਿਵਾਜ ਕਹਿ ਦਿੱਤਾ ਇਹਨੇ ਸਤਿ ਸ਼੍ਰੀ ਅਕਾਲ ਗੁਰਬਰ ਅਕਾਲ। ਉੱਥੇ ਇਹਨਾਂ ਦੀਆਂ ਸਾਰਿਆਂ ਦੀਆਂ ਬਾਹਾਂ ਖੜੀਆਂ ਹੋ ਗਈਆਂ, ਸਰੀਰ ਵੀ ਐਨ ਖੜੇ ਹੋ ਗਏ, ਲੱਕੜ ਵਾਂਗ ਹੋ ਗਏ, ਅੱਗੇ ਨਾ ਤੁਰ ਸਕਣ। ਇਹ ਫਿਰ ਜਿਹੜਾ ਪੀਰ ਸੀ ਇਹਨੂੰ ਬੜੇ ਗੁੱਸਾ ਆਇਆ ਵੀ ਇਹ ਸਾਰਾ ਇਸ ਤਰ੍ਹਾਂ ਕਰਕੇ। ਫਿਰ ਨੇੜੇ ਆ ਕਹਿੰਦੇ ਕੀ ਚੱਟ ਸੀ ਇਹ ਕਾਫਰ ਹੋ ਪਤਾ ਲੱਖ ਕਹਿੰਦੇ ਆ। ਸਤਿਗੁਰੂ ਸਾਹਿਬ ਜੀ ਨੇ ਕਹਿੰਦੇ ਬਹਿ ਜਾ ਗੱਲਬਾਤ ਕਰ, ਅਤੇ ਗੱਲਬਾਤ ਕੀਤੀ ਨਹੀਂ ਤਾਂ ਇਹਨੂੰ ਵੀ ਜੜ ਕਰ ਦਿੰਦੇ। ਗੱਲਬਾਤ ਕਰਨ ਲੱਗੇ ਤਾਂ ਕਹਿੰਦੇ ਇਸ ਤਰ੍ਹਾਂ ਸਾਡੇ ਮੁਹੰਮਦ ਸਾਹਿਬ ਨੇ 14 ਤਬਕ ਲਿਖਿਆ ਹੈ, ਤੁਸੀਂ ਲੱਖ ਪਤਾਲ ਕਿਸ ਤਰ੍ਹਾਂ ਕਹਿੰਦੇ ਹੋ? ਕਹਿੰਦੇ ਮੁਹੰਮਦ ਨੂੰ ਤੁਹਾਡੇ ਮੁਹੰਮਦ ਸਾਹਿਬ ਨੂੰ ਤੁਸੀਂ ਸਾਹਿਬ ਕਹਿੰਦੇ ਹੋ, ਅਸੀਂ ਉਹਨੂੰ ਇੰਨਾ ਹੀ ਪਤਾ ਸੀ, ਸਾਨੂੰ ਵੀ ਇੰਨਾ ਪਤਾ। ਕਹਿੰਦੇ ਦਿਖਾਓ ਫਿਰ, ਜਿਵੇਂ ਅੱਜ ਕੱਲ੍ਹ ਵੀ ਕੋਈ ਕੋਈ ਜਿਹੜੀ ਕੋਈ ਭਗਤੀ ਕਰਦੇ ਜਾਂ ਰੱਬ ਹੈਗਾ ਜੋ ਕਹਿੰਦੇ ਵੀ ਦਿਖਾਓ, ਪਰ ਹਰੇਕ ਥੋੜ੍ਹਾ ਦਿਖਾ ਸਕਦਾ ਹੈ, ਜਾਂ ਨਾਸਤਕਾਂ ਨੂੰ ਜਾਂ ਹੋਰ ਚੀਜ਼ਾਂ ਨੂੰ। ਨਾਲੇ ਪਰਮੇਸ਼ੁਰ ਦੀ ਰਜ਼ਾ ਵਿੱਚ ਜਿਸ ਤਰ੍ਹਾਂ ਰਹਿਣਾ ਰਹਿਣਾ ਹੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਫਿਰ ਕਹਿੰਦੇ ਦਿਖਾਓ, ਕਹਿੰਦੇ ਚੰਗਾ ਦੇਖੋ ਜੀ ਚਲੋ ਪੀਰ ਜੀ ਨਾਲ ਸਾਡੇ। ਉਹ ਕਹਿੰਦਾ ਜੀ ਮੈਂ ਤਾਂ ਬੁੱਢਾ ਹਾਂ, ਅਤੇ ਉਹ ਫਿਰ ਪਹਿਲਾਂ ਇਹ ਕਿਰਪਾ ਕਰੋ ਤੁਸੀਂ ਇਹਨਾਂ ਦੀਆਂ ਬਾਹਾਂ ਖੜੀਆਂ ਜਿਹੜੀਆਂ ਨੇ ਉਹ ਉਤਾਰ ਦਿਓ। ਉਹਨਾਂ ਦੇ ਵਿੱਚੋਂ ਉਹ ਵੀ ਆ ਗਏ ਅਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਚੰਗਾ ਚਲੋ। ਉਹ ਕਹਿੰਦੇ ਜੀ ਵੀ ਮੈਂ ਆਪਣਾ ਜਿਹੜਾ ਮੁਖੀ ਹੈ ਕੋਈ ਚੇਲਾ ਜਾਂ ਪੁੱਤਰ ਕਹਿ ਦਿਓ, ਉਹ ਭੇਜਦਾ ਹੈ ਮੈਨੂੰ ਜੋ ਕੁਛ ਆ ਕੇ ਦੇਖ ਕੇ ਕਰੂਗਾ। ਉਹ ਨਾਲ ਲੇਤਾ ਬੇਟਾ ਪੀਰ ਦਾ, ਅੱਖ ਫੁਰਕ ਵਿੱਚ ਸਭ ਦਿਖਲਾ ਹੈ। ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਹੋਰ ਇਤਿਹਾਸਕਾਰਾਂ ਨੇ ਵੀ ਲਿਖਿਆ। ਫਿਰ ਉਹਨੂੰ ਦਿਖਾਇਆ ਸਾਰੇ ਵੀ, ਪਹਿਲਾਂ ਪਤਾਲਾਂ ਵਿੱਚ ਦਿਖਾਏ, ਫਿਰ ਆਕਾਸ਼ਾਂ ਦੇ ਵਿੱਚ, ਜਿੱਥੇ ਵੀ ਜਾਵੇ ਇਹ ਉੱਥੇ ਹੀ ਆਪਣੇ ਸੰਗਤਾਂ ਕੀਰਤਨ ਕਰ ਰਹੀਆਂ, ਵਾਹਿਗੁਰੂ ਦਾ ਜਸ ਕਰ ਰਹੀਆਂ, ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਹੋ ਰਹੀ ਹੈ ਵੀ ਧੰਨ ਹੈ ਉਹਨਾਂ ਨੇ ਐਸਾ ਅਸਰੂਪ ਧਾਰਨ ਕੀਤਾ ਹੈ। ਫਿਰ ਇਹ ਕਹਿੰਦਾ ਜੀ ਬਸ ਵਾਪਸ, ਕਹਿੰਦੇ ਹੋਰ ਦੇਖ ਲਾ ਦੇਖਣੇ ਤਾਂ। ਕਹਿੰਦੇ ਹੁਣ ਪੀਰ ਨੂੰ ਤੇਰੇ ਨੂੰ ਨਿਸ਼ਾ ਆਵੇ ਕੋਈ ਨਿਸ਼ਾਨੀ ਵੀ ਲੈ ਚੱਲ। ਉੱਥੇ ਉਹ ਜਿਹੜਾ ਕੱਚ ਕੌਲ ਸੀ ਉਹ ਪ੍ਰਸ਼ਾਦ ਵਰਦਾ ਸੀ ਅਤੇ ਉਹ ਭਰ ਲਿਆ, ਉਹ ਲਿਆਂਦਾ ਵੀ ਆਹ ਲਓ ਜੀ ਨਿਸ਼ਾਨੀ। ਪੀਰ ਨੇ ਕਹਿੰਦੇ ਜੀ ਦੇਖ ਆਏ ਜਾਂ ਹੋਰ ਚੀਜ਼ ਹੈ। ਫਿਰ ਇਹਨੂੰ ਕਿਹਾ ਸੀ ਵੀ ਹਾਂ, ਫਿਰ ਅਖੇ ਤੁਸੀਂ ਕੀਰਤਨ ਦੇ ਨਾਲ ਵਿਸ਼ੇ ਪੈਦਾ। ਕਹਿੰਦੇ ਜੇ ਕੀਰਤਨ ਦੇ ਵਿੱਚ ਰਾਗ ਦੇ ਵਿੱਚ ਵਿਸ਼ਿਆਂ ਦੀਆਂ ਗੱਲਾਂ ਭਰੇ ਕੇ ਗਾਵੇ ਤਾਂ ਫਿਰ ਵਿਸ਼ੇ ਪੈਦਾ ਹੁੰਦੇ, ਜੇ ਵਾਹਿਗੁਰੂ ਦਾ ਜਸ ਗਾਵੇ ਤਾਂ ਉਹਦੇ ਨਾਲ ਭਗਤੀ ਵੀ ਪੈਦਾ ਹੁੰਦੀ ਹੈ, ਮਨ ਟਿਕ ਜਾਂਦਾ ਹੈ ਔਰ ਸਭ ਵਾਹਿਗੁਰੂ ਪਰਮੇਸ਼ੁਰ ਦੇ ਨੇੜੇ ਹੋ ਜਾਂਦਾ ਹੈ, ਸਨਮੁਖ ਹੋ ਜਾਂਦਾ ਹੈ। ਇਉਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਹੈ, ਤਾਂ ਨਾਨਕ ਤੇਰੀ ਵੱਡੀ ਕਮਾਈ। ਇਸ ਤਰ੍ਹਾਂ ਸਿੱਧਾਂ ਨੂੰ ਫਿਰ ਇੱਧਰ ਪੀਰਾਂ ਨੂੰ ਵੀ ਇਹ ਮੱਕੇ ਦੇ ਵਿੱਚ ਦੇਖੋ ਵੀ ਉਹ ਕਹਿੰਦੇ ਸੀ ਇੱਧਰ ਹੀ ਖੁਦਾ ਆ, ਸਤਿਗੁਰੂ ਸਾਹਿਬ ਜੀ ਨੇ ਸਭ ਪਾਸੇ ਇਹ ਮੁਕਾਮ ਜਿਹੜਾ ਮੁਕਾਮ ਕਰ ਬੈਸਣਾ ਨਿਤ ਚਲਣੇ ਕੀ ਤੋਖ, ਮਦੀਨੇ ਦੇ ਵਿੱਚ ਗਏ। ਇਹ ਮਦੀਨੇ ਦਾ ਜੰਮ ਪਲ ਸੀ ਜਿਹੜਾ ਮੁਹੰਮਦ ਸੀਗਾ। ਕੋਈ ਬਾਈਬਲ ਜਾਏ ਨਾ ਨਹੀਂ ਪੜ੍ਹੋ ਨਾ, ਉੱਥੋਂ ਵੀ ਪਤਾ ਲੱਗਦਾ ਹੈ ਉਹ ਆਪਾਂ ਨੂੰ ਪੜ੍ਹਨ ਦੀ ਲੋੜ ਹੀ ਨਹੀਂ, ਕੋਈ ਮੁਸਲਮਾਨ ਨਹੀਂ ਹੋਰ ਨਹੀਂ, ਜਾਂ ਹਿੰਦੂਆਂ ਦੇ ਤਾਂ ਗ੍ਰੰਥ ਪੜ੍ਹ ਲੈਂਦੇ ਹਾਂ। ਅਤੇ ਉਹਦੇ ਵਿੱਚ ਫਿਰ ਇਹ ਗੁਰੂ ਨਾਨਕ ਸਾਹਿਬ ਜੀ ਗਏ ਅਤੇ ਆਪਣੇ ਇਹ ਮੱਕੇ ਦੇ ਵਿੱਚ ਤਾਂ ਚਰਨਾਂ ਦੇ ਵਿੱਚ ਖੜਾਮ ਸੀ ਖੂਟੀਆਂ ਤੋਂ ਬਿਨਾਂ ਦੋਹਾਂ ਦੇ, ਉੱਥੇ ਤਾਂ ਇਹਨਾਂ ਨੇ ਨਿਸ਼ਾਨੀ ਰੱਖੀ, ਕਿਉਂ ਖੁਦਾ ਤਾਂ ਇਹ ਕਿਸੇ ਨੂੰ ਕਹਿੰਦੇ ਨਹੀਂ ਨਾ, ਸਤਿਗੁਰੂ ਸਾਹਿਬ ਜੀ ਅਸੀਂ ਖੁਦਾ ਦੇ ਸੇਵਕ ਹਾਂ, ਪਰ ਖੁਦਾ ਦੇ ਸੇਵਕਾਂ ਦੇ ਸੇਵਕ ਹਾਂ, ਜਾਂ ਨਾਨਕ ਦਾਸਨ ਦਾਸ ਕਹੀਤ ਹੈ। ਇਹ ਭਗਤੀ ਦੜਾਉਣੀ ਸੀ ਸਾਰੇ ਸੰਸਾਰ ਦੇ ਵਿੱਚ। ਅਤੇ ਉੱਥੇ ਫਿਰ ਜਿਹੜੀ ਉਹ ਕਹਿੰਦੇ ਇੱਕ 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 ਇਹਨਾਂ ਨੇ ਇੱਥੇ ਰੱਖ ਲਈ, ਉਹ ਇਤਿਹਾਸਕਾਰਾਂ ਨੇ ਲਿਖਿਆ ਵੀ ਉੱਧਰੋਂ ਆ ਗਈ ਸੀ, ਇੱਧਰ ਵੀ ਖੜਾਮ ਪਾਈ, ਵੀਰ ਸਿੰਘ ਨੇ ਜਿਵੇਂ ਖੋਜ ਕਰਦੇ ਹਾਂ ਹੋਰ ਇਤਿਹਾਸ ਲਿਖੇ ਰਹੋ ਵਿਚਾਰ, ਅਤੇ ਇੱਕ ਖੜਾਮ ਹੀ ਸੀ ਸਤਿਗੁਰੂ ਸਾਹਿਬ ਜੀ ਦੇ। ਅਤੇ ਉਹ ਜਿਹੜੇ ਇੱਥੇ ਮਜੌਰ ਸੀਗੇ, ਉਹਦੀ ਮੁਹੰਮਦ ਦੇ ਮੁਕਾਮ ਕਹਿੰਦੇ ਇਹਨੂੰ, ਕਹਿੰਦੇ ਕਿੱਧਰ ਆਉਣਾ ਹੈ, ਮੁਹੰਮਦ ਸਾਹਿਬ ਜੀ ਮੁਕਾਮ ਹੈ, ਵੀ ਪੈਰ ਲਾ ਕੇ ਜੋੜਾ ਜੋ ਹੋਰ ਚੀਜ਼ ਆਉਣਾ ਚਾਹੀਦਾ ਹੈ, ਅਤੇ ਸਤਿਗੁਰੂ ਸਾਹਿਬ ਜੀ ਉੱਥੇ ਅੱਗੇ ਨਹੀਂ ਆ ਸਕਦਾ। ਸਤਿਗੁਰੂ ਸਾਹਿਬ ਜੀ ਨੇ ਉੱਥੇ ਹੀ ਖੜ ਕੇ ਸ਼ਬਦ ਕਿਹਾ, ਮੁਕਾਮ ਕਰ ਕਰ ਬੈਸਣਾ ਨਿਤ ਚੱਲਣੇ ਕੀ ਟੋਹ, ਮੁਕਾਮ ਤਾਂ ਤਾਂ ਪਰ ਜਾਣੀਏ ਜਾਂ ਰਹੇ ਨੇ ਚੱਲੋ, ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬਾਦ ਲਾਗ ਰਹੋ ਨਾਮੇ। ਜੇ ਉੱਥੇ ਉਹ ਜਿਹੜੀ ਮੁਹੰਮਦ ਦੀ ਕਬਰ ਸੀ, ਉੱਥੋਂ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਤੇ ਆ ਕੇ ਢਹਿ ਪਈ, ਅਤੇ ਫਿਰ ਉੱਥੇ ਚਲੇ ਗਏ। ਉਹਨਾਂ ਨੂੰ ਵੀ ਕਹਿੰਦੇ ਵੀ ਆਸ਼ਚਰਜ ਗੱਲ ਹੈ, ਆਸ਼ਚਰਜ ਕੌਤਕ ਨੇ, ਇਉਂ ਗੁਰੂ ਨਾਨਕ ਸਾਹਿਬ ਜੀ ਨੇ ਇਉਂ ਸਿੱਧਾਂ ਦੇ ਵਿੱਚ ਵੀ ਇੱਥੇ ਸ਼ਾਨ ਪਤਾਈ, ਪੀਰਾਂ ਦੇ ਵਿੱਚ ਵੀ, ਵੀ ਉਹ ਤੁਸੀਂ ਭਗਤੀ ਜਾਂ ਨਿਮਰਤਾ ਨਾਲ ਵੱਡੇ ਵੱਡੇ ਜਿਹੜੇ ਕਰਾਮਾਤੀ ਸੀ, ਇਹ ਇਹ ਉਹਨਾਂ ਦੀ ਵੀ ਜਿਵੇਂ ਬਲੀ ਕੰਧਾਰੀ ਸੀ, ਉਹ ਈਨ ਮਨਾਏ ਤੋਂ ਬਿਨਾਂ ਪਾਣੀ ਨਹੀਂ ਸੀ ਦਿੰਦਾ, ਅਤੇ ਦੇਖ ਲਓ ਵੀ ਹੁਣ ਪਹਾੜੀ ਸ਼ਕਤੀ ਇੰਨੀ ਸੀ ਵੀ ਪਹਾੜੀ ਦਾ ਹਿੱਸਾ ਕੋਈ ਰੋੜ ਕੋ ਵੀ ਇਹਨਾਂ ਨੂੰ ਵਿੱਚ ਹੀ ਦੱਬ ਦਿਓ। ਪਰ ਗੁਰੂ ਨਾਨਕ ਸਾਹਿਬ ਜੀ ਨੇ ਪੰਜਾ ਲਾ ਕੇ ਉੱਥੇ ਹੁਣ ਤਾਂ ਪੰਜਾ ਸਾਹਿਬ ਹੈ, ਇਹ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਉੱਥੇ ਫਿਰ ਇਹ ਦੇਖ ਲਓ ਵੀ ਉਹ ਫਿਰ ਪੀਰ ਆਪ ਆਇਆ, ਇਹ ਕੀ ਕੀਤਾ, ਪੀਰ ਨੂੰ ਕਿਹਾ ਵੀ ਇਹ ਤੁਸੀਂ ਕੀ ਕਰਦੇ ਹੋ, ਅਤੇ ਉਹਦੀ ਪਹਿਲਾਂ ਜੋਰ ਤਾਂ ਸਾਰਾ ਲਾ ਚੁੱਕਾ ਸੀ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਉਂ ਨਹੀਂ ਕਿਹਾ ਵੀ ਜੇ ਰੱਬ ਨੇ ਤੁਹਾਨੂੰ ਸ਼ਕਤੀ ਦਿੱਤੀ ਹੈ, ਉਹਦੀ ਭਗਤੀ ਵਿੱਚ ਖੁਦਾ ਦੇ ਵਿੱਚ ਜੋੜੋ ਅਤੇ ਨਿਮਰਤਾ, ਆਪ ਨਿਮਰਤਾ ਧਾਰੋਗੇ ਤਾਂ ਦੂਸਰਿਆਂ ਦੇ ਵਿੱਚ ਨਿਮਰਤਾ ਆਊਗੀ। ਗਰੀਬੀ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸਾਰੇ, ਇਸ ਅੱਗੇ ਕੋ ਨਾ ਟਿਕੇ ਵਪਾਰੀ ਗੁਰਪੂਰੇ, ਇਹ ਗੱਲ ਸਾਰੀ ਇਹ ਸਭ ਗੁਰਬਾਣੀ ਦੇ ਵਿੱਚ। ਇਸ ਕਰਕੇ ਨਿਰਮਲ 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 ਤੇਰੀ ਬਾਣੀ, ਇਹ ਸਾਰਿਆਂ ਨਾਲ ਵੇਦਾਂ ਨਾਲੋਂ ਵੀ, ਕੁਰਾਨਾਂ ਨਾਲੋਂ ਵੀ, ਸਾਰਿਆਂ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਅੰਮ੍ਰਿਤ ਰੂਪ ਬਾਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਅਤੇ ਇਉਂ ਇਹ ਜਿੱਥੇ ਕਿੱਥੇ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਵੀ, ਅਤੇ ਹੋਰ ਥਾਂ ਦੇ ਵਿੱਚ ਵੀ, ਇਹ ਬਲੀ ਕਿਨਾਰੀ ਉੱਤੇ ਬੈਠਾ ਸੀ ਆਪਣੀ ਸ਼ਕਤੀ ਦੇ ਨਾਲ, ਉੱਥੇ ਉਹਨਾਂ ਨੂੰ ਕਿਹਾ ਵੀ ਉਹ ਪਾਣੀ ਸਾਰਾ ਖਿੱਚ ਲਿਆ। ਸਤਿਗੁਰੂ ਸਾਹਿਬ ਜੀ ਨੇ ਇੱਥੇ ਬੈਠ, ਤੁਹਾਡੇ ਮਨ 'ਚ ਸ਼ਾਂਤੀ ਨਹੀਂ ਆਈ, ਹੰਕਾਰ ਨਹੀਂ ਆਇਆ, ਖੁਦਾ ਦੀ ਬੰਦਗੀ ਤੁਸੀਂ ਕਹਿੰਦੇ ਅਸੀਂ ਕੀਤੀ ਹੈ, ਸ਼ਾਂਤੀ ਆਵੇਗੀ, ਉਹਨੂੰ ਸ਼ਾਂਤੀ ਦੇ ਦਿੱਤੀ, ਭਗਤੀ ਦੇ ਦਿੱਤੀ, ਅਤੇ ਨਾਲੇ ਇਹ ਇੱਥੇ ਸੇਵਾ ਕਰ ਲੋਕਾਂ ਨੂੰ ਪਾਣੀ ਪਿਆਉਣ ਦੀ, ਅਤੇ ਨਾਲੇ ਭਗਤੀ ਦ੍ਰਿੜਾ ਹੋ। ਕਿਉਂ ਜਾਹਰ ਪੀਰ ਜਗਤ ਗੁਰੂ ਬਾਬਾ, ਕਿਉਂ ਬੇਅੰਤ ਬੇਅੰਤ ਹੈ ਕੋਈ ਮਹਿਮਾ ਜਿਹੜੀ ਹੈ, ਅਪਰ ਅਪਾਰ ਹੈ, ਉਹ ਕਹੀ ਨਹੀਂ ਜਾ ਸਕਦੀ। ਆਪ ਦੇਖ ਲਓ ਰੇਡੀਓ ਤੋਂ, ਹੋਰ ਤੋਂ, ਵਟਸਐਪ ਤੋਂ ਸਾਰੇ ਸਰਵਣ ਕਰਦੇ ਰਹੇ, ਇਸ ਕਰਕੇ ਕਿੰਨਾ ਕੁ ਵੀ ਟਾਈਮ ਵੀ ਕਾਫੀ ਹੋ ਗਿਆ ਹੈ। ਜੋ ਇਹ ਸ਼ਬਦ ਆਇਆ ਹੈ ਉਸ ਦੀ ਵਿਚਾਰ ਕਰ ਲਈਏ, ਅਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਮਹਾਰਾਜ ਸਾਡੇ 'ਤੇ ਵੀ ਕਿਰਪਾ ਕਰੋ, ਆਪਣੀ ਭਗਤੀ ਬਖਸ਼ੋ, ਨਾਮ ਬਖਸ਼ੋ, ਚਰਨਾਂ ਦੀ ਝੂੜ ਬਣੇ ਰਹੀਏ, ਇਹ ਕਿਰਪਾ ਕਰੋ। ਹੁਣ ਜਿਹੜਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਇਆ ਹੈ, ਹਾਂਜੀ ਪੜ੍ਹੋ ਜੀ, ਰਾਗ
ਏਕ ਪਿਤਾ ਏਕ ਸੁਖੇ ਹਮ ਬਾਰਕ,
ਉਹ ਪਹਿਲਾ ਮੰਗਲ ਹੋ ਚੁੱਕਾ, ਏਕ ਪਿਤਾ ਏਕ ਸੁਖੇ ਹਮ ਬਾਰਕ, ਇਹਦੀ ਸਭ ਤੋਂ ਉਥਾਨ ਦਾ ਨਿਮਿਤ, ਜਿਹਨੂੰ ਉਥਾਨ ਕਾ ਕਹਿੰਦੇ ਆ, ਉਹ ਇਉਂ ਹੈ ਵੀ ਗੁਰੂ ਆਪਣੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਤਿੰਨ ਸਪੁੱਤਰ ਸਨ। ਵੱਡਾ ਆਪਣੇ ਪ੍ਰਿਥੀਆ ਅਤੇ ਵਿਚਾਲਾ ਮਹਾਂਦੇਵ ਸਨ। ਪ੍ਰਿਥੀਆ ਦਾ ਤਾਂ ਸੰਸਾਰੀ ਸੁਭਾਅ ਸੀ, ਸੰਸਾਰੀ ਰੀਤੀ ਨਾਲ ਆਪ ਹੀ ਸਭ ਕੁਛ ਚਾਹੁੰਦਾ ਸੀ ਵੀ ਮੈਂ ਵੱਡਾ, ਮੇਰੇ ਕੋਲ ਹੋਣੀ ਚਾਹੀਦੀ ਹੈ। ਉਹ ਝਗੜੇ ਜਾਂ ਹੋਰ ਤੁਸੀਂ ਬਥੇਰੇ ਸੁਣੇ ਜਾਂ ਇਹਨਾਂ ਦੇ ਹੁਣ ਵੀ ਹੈਗੇ ਆ। ਅਤੇ ਜਿਹੜਾ ਮਹਾਂਦੇਵ ਸੀ ਇਹ ਨਿਸ਼ਕਪਟ ਸੀ, ਇਹਨੂੰ ਵੀ ਨਾਲ ਲਾ ਲਿਆ ਸੀ ਆਪਣੇ ਨਾਲ। ਪਹਿਲਾਂ ਤਾਂ ਨਾਲ ਲੱਗਿਆ ਰਿਹਾ ਅਤੇ ਫਿਰ ਜਦੋਂ ਇਹਨੂੰ ਪਤਾ ਲੱਗਾ ਵੀ ਇਹ ਤਾਂ ਨਹੀਂ, ਇਹ ਠੀਕ ਹੈ, ਭਾਈ ਗੁਰਦਾਸ ਸਾਹਿਬ ਨੇ ਕਿਹਾ। ਫਿਰ ਇਹ ਗੋਇੰਦਵਾਲ ਸਾਹਿਬ ਜੀ ਦੀ ਗੱਲ ਹੈ, ਉੱਥੇ ਆਇਆ ਸੀ ਅਤੇ ਇਹਦਾ ਅੰਤ ਦਾ ਸਮਾਂ ਆਇਆ ਅਤੇ ਇਹਨੂੰ ਕਿਹਾ ਵੀ ਗੁਰੂ ਅਰਜਨ, ਇਹਨੂੰ ਫਿਰ ਸੂਝੋ ਵੀ ਗੁਰੂ ਅਰਜਨ ਸਾਹਿਬ ਤਾਂ ਆਪ ਪਰਮੇਸ਼ਰ ਸਰੂਪ ਹਨ। ਮੈਂ ਤਾਂ ਭੁਲੇਖੇ 'ਚ ਉੱਧਰ ਲੱਗਿਆ ਰਿਹਾ। ਕਹਿੰਦੇ ਜੀ ਮੇਰੀ ਮਾਫ਼ੀ ਕਰੋ, ਸੀ ਗੁਰੂ ਅਰਜਨ ਸਾਹਿਬ ਸਭ ਤੋਂ ਛੋਟੇ ਸੀ ਅਤੇ ਮੇਰੇ 'ਤੇ ਕਿਰਪਾ ਕਰੋ ਵੀ ਮੈਨੂੰ ਵੀ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇੱਕ ਰੂਪ ਜਾਂ ਕਲਿਆਣ ਕਰੋ, ਬਖਸ਼ਿਓ। ਕਹਿੰਦੇ ਉਸ ਵੇਲੇ ਫਿਰ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੇ ਇਹਦੇ ਭਾਵ ਸੀ ਅਤੇ ਉਹ ਵੀ ਇੱਕ ਪਿਤਾ ਠੀਕ ਹੈ ਮਹਾਂਦੇਵ ਜੀ, ਇੱਕੋ ਹੀ ਪਿਤਾ ਸਾਡਾ ਗੁਰੂ ਰਾਮਦਾਸ ਸਾਹਿਬ ਜੀ, ਇੱਕ ਦੇ ਹੀ ਅਸੀਂ ਬਾਲਕੇ ਹੈ, ਤੂੰ ਮੇਰਾ ਗੁਰਹਾਈ ਪਰ ਤੂੰ ਮੇਰਾ ਵੱਡਾ ਭਾਈ ਹੈ। ਹਾਈ ਦਾ ਉੱਚਾ ਵੀ ਵੱਡਾ ਵੀ ਹੈ ਅਤੇ ਹੈ ਵੀ ਹੈ ਅਰਸ, ਤੂੰ ਮੇਰਾ ਗੁਰਹਾਈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਸੁਣ ਮੀਤਾ ਜੀਉ ਹਮਾਰਾ ਬਲਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ, ਇਹ ਵਾਹਿਗੁਰੂ ਦਾ ਦਰਸ਼ਨ ਦਿਖਾ ਦਿਓ। ਸੁਣ ਮੀਤਾ ਉੱਥੇ ਸਹਾਇਕ ਹੋ ਤੁਸੀਂ ਜਿਹੜੇ ਦਰਸ਼ਨ ਕਰਾਉਣ ਦੇ, ਅਤੇ ਜੀਉ ਹਮਾਰਾ, ਸਾਡਾ ਸਤਿਗੁਰੂ ਸਾਹਿਬ ਜੀ ਨੇ ਸੁਣ ਮੀਤਾ ਜੀਉ ਹਮਾਰਾ ਬਲਬਲ ਜਾਸੀ, ਤੁਸੀਂ ਵੱਡੇ ਹੋ, ਸਾਡਾ ਦੀਦ ਤੁਹਾਡੇ 'ਚ ਕੁਰਬਾਨ ਸਤਿਕਾਰ ਵਜੋਂ ਜਾਂਦਾ ਹੈ। ਅਤੇ ਇਸ ਤਰ੍ਹਾਂ ਏਕ ਪਿਤਾ ਏਕ ਸਕੇ ਹਮ ਬਾਰਕ, ਇਹ ਸਾਰਿਆਂ ਦੇ ਤਾਂ ਹੀ ਸਾਂਝਾ ਉਪਦੇਸ਼ ਹੈ ਵੀ ਇੱਕੋ ਵਾਹਿਗੁਰੂ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ, ਹਰ ਆਪੇ ਮਾਤਾ ਆਪੇ ਪਿਤਾ, ਉਸ ਭਾਵ ਨੂੰ ਲੈ ਕੇ ਏਕ ਪਿਤਾ, ਇੱਕੋ ਵਾਹਿਗੁਰੂ ਸਭ ਦਾ ਪਿਤਾ ਹੈ ਕਾਰਨ ਰੂਪ ਹੋਣੇ ਕਰਕੇ, ਏਕ ਪਿਤਾ ਏਕ ਸਕੇ ਹਮ ਬਾਰਕ, ਇੱਕੋ ਦੇ ਹੀ ਅਸੀਂ ਬੱਚੇ ਹਾਂ, ਸਾਰੇ ਇਹ ਬਾਲਕੇ ਹੈ ਹੈ। ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਬਾਲਕੇ ਨੂੰ ਸਮਝਾਉਂਦਾ ਹੈ, ਉਪਦੇਸ਼ ਦਿੰਦਾ ਹੈ ਗੁਰਬਾਣੀ ਦੁਆਰਾ ਸਤਿਗੁਰਾਂ ਦੁਆਰਾ, ਏਕ ਸਕੇ ਹੰਬਾਰ, ਤੂੰ ਮੇਰਾ ਗੁਰ ਹੈ ਅਤੇ ਤੁਸੀਂ ਇਹ ਵਾਹਿਗੁਰੂ ਪਰਮੇਸ਼ਰ ਤੂੰ ਸਾਰਿਆਂ ਤੋਂ ਵੱਡਿਆਂ ਤੋਂ ਵੱਡਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਵੀ ਉਹ ਗੁਰੂ ਸਰੂਪ ਹੈ ਸਾਰਿਆਂ ਦਾ, ਤੂੰ ਮੇਰਾ ਏਕ ਪਿਤਾ ਏਕ ਸਕੇ ਹੰਬਾਰ, ਤੂੰ ਮੇਰਾ ਗੁਰ ਹੈ। ਸੁਣ ਮੀਤਾ ਜੀਉ ਹਮਾਰਾ ਬਲਬਲ ਜਾਸੀ, ਇਹ ਤਾਂ ਕਹਿੰਦੇ ਅਸੀਂ ਮੈਂ ਕੁਰਬਾਨ ਜਾਂਦਾ, ਸਤਿਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਵੱਡੇ ਭਾਈ ਸਹਾਇਕ ਹੁੰਦੇ ਆ। ਹੁਣ ਮੀਤਾ ਜੀਉ ਹਮਾਰਾ ਬਲਬਲ ਜਾਸੀ, ਵੀ ਸਾਡਾ ਬਲਬਲ ਜਾਏ ਕੁਰਬਾਨ ਸਾਡੀ ਸ਼ਰਧਾ ਅਤੇ ਪ੍ਰੇਮ ਤੋਂ, ਜੀਉ ਹਮਾਰਾ ਹਰ ਦਰਸ਼ਨ ਦਿਓ ਦਿਖਾਏ, ਇਹਨੂੰ ਕਿ ਬੇਨਤੀ ਕਿਸੀ ਵਾਹਿਗੁਰੂ ਦਾ ਦਰਸ਼ਨ ਦੇ ਦਿਖਾ ਦਿਓ, ਕਿਰਪਾ ਕਰੋ। ਇਸ ਤਰ੍ਹਾਂ ਹੀ ਸਾਰੇ ਗੁਰਸਿੱਖਾਂ ਨੇ ਜਿਹੜੇ ਜਗਿਆਸੂ ਰੂਪ ਨੇ ਵੀ ਹਰ ਦਰਸ਼ਨ ਇਹ ਵਾਹਿਗੁਰੂ ਪਰਮੇਸ਼ਰ, ਇਹ ਗੁਰੂ ਅਰਜਨ ਸਾਹਿਬ ਦਸੋ ਪਾਤਸ਼ਾਹੀ ਹੈ, ਉਹਦਾ ਦਰਸ਼ਨ ਕਰਾ ਦਿਓ, ਦਰਸ਼ਨ ਮੰਗੋ, ਦੇਹ ਪਿਆਰੇ ਪੜ੍ਹ ਦਿਓਗੇ।
ਸੁਣ ਮੀਤਾ ਧੂਰੀ ਕੋ ਬਲ ਜਾਈ,
ਮੀਤਾ ਧੂਰੀ ਕੋ ਬਲ ਜਾਏ, ਉਹ ਅੱਗੋਂ ਕਹਿੰਦਾ ਨਹੀਂ ਜੀ ਤੁਹਾਡੀ ਧੂੜੀ ਤੋਂ ਮੈਂ ਕੁਰਬਾਨ ਜਾਂਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ ਤੁਸੀਂ ਵੱਡੇ ਹੋ ਅਤੇ ਚੂਣ ਮੀਟਾ ਧੂੜੀ ਕੋ ਬਲ ਜਾਏ, ਤੁਹਾਡੇ ਚਰਨਾਂ ਦੀ ਤਕੀ ਗੱਲ ਨਿਮਰਤਾ ਨਾਲ ਧੂੜੀ ਤੋਂ ਵੀ ਅਸੀਂ ਕੁਰਬਾਨ ਜਾਂਦੇ ਹਾਂ, ਸ਼ਰਧਾ ਪ੍ਰੇਮ ਦੇ ਨਾਲ ਤੁਹਾਡੇ ਨਾਲ ਇਹ ਭਾਵਨਾ ਦੇ ਨਾਲ ਵਰਤਾਓ ਹੈ।
ਇਹੋ ਮਨ ਤੇਰਾ ਭਾਈ,
ਇਹ ਮਨ ਜਿਹੜਾ ਨਾ ਉਹਨਾਂ ਨੇ ਕਿਹਾ ਸੀ ਵੀ ਇਹ ਕੁਛ ਦੇਣਾ ਚਾਹੀਦਾ ਹੈ, ਉਪਦੇਸ਼ ਜਾਂ ਹੋਰ ਚੀਜ਼ ਹੈ। ਉਹ ਕਹਿੰਦੇ ਜੀ ਇਹ ਮਨ ਤੁਹਾਡਾ ਹੀ ਹੈ, ਤਨ ਵੀ ਤੁਹਾਡਾ ਹੀ ਹੈ, ਗੁਰੂ ਸਰੂਪ ਹੋ ਤੁਸੀਂ, ਪਰਮੇਸ਼ਰ ਸਰੂਪ ਹੋ। ਇੱਧਰ ਆਪਾਂ ਹੀ ਬੇਨਤੀ, ਇਹ ਮਨ ਤੇਰਾ ਭਾਈ, ਹੇ ਵਾਹਿਗੁਰੂ ਪਰਮੇਸ਼ਰ ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਇਹ ਤੁਹਾਡਾ ਹੀ ਮਨ ਹੈ, ਤਨ ਮਨ ਧਨ ਸਭ ਸਾਂ ਗੁਰ ਕੋ ਹੁਕਮ ਮੰਨਿਆ ਭਾਈ ਹੈ। ਵਿਸ਼ਰਾਮ ਹੈ, ਇਸ ਸਿਧਾਂਤ ਨੂੰ ਚਿੱਤ ਵਿੱਚ ਟਿਕਾਉਣਾ ਚਾਹੀਦਾ ਹੈ, ਰਾਗੀਆਂ ਦੇ ਗਾਇਨ ਵਾਸਤੇ ਵੀ ਆਗਿਆ ਹੁੰਦੀ ਹੈ। ਹਾਂਜੀ,
ਪਾਵ ਮਲੋਵਾ ਮਨ ਮਨ ਧੋਵਾ, ਇਹੋ ਮਨ ਤੈ ਕੁਦੇਸਾ।
ਜੋ ਮਹਾਂਦੇਵ ਕਹਿੰਦੇ ਨੀ ਮੈਂ ਤੁਹਾਡੇ ਪਾਪ ਚਰਾਂ ਨੂੰ ਮਲਦਾ ਹੈ, ਭਾਵ ਲੋ ਮਲ ਮਲ ਕੇ ਧੋਣਾ ਚਾਹੁੰਦਾ ਹੈ, ਪੀਣਾ ਚਾਹੁੰਦਾ ਹੈ। ਇਹ ਮਨ ਤੈ ਕੁ ਦੇਸਾਂ ਤੁਹਾਨੂੰ ਇਹ ਮਨ ਤਨ ਸਭ ਅਰਪਣ ਕਰ ਰਿਹਾ ਹਾਂ। ਇਸ ਲਈ ਵਾਹਿਗੁਰੂ ਪਰਮੇਸ਼ਵਰ ਗੁਰਾਂ ਦੇ ਚਰਨਾਂ ਵਿੱਚ ਆਪ ਬੇਨਤੀ ਕਰਨੀ ਹੈ। ਪੜ੍ਹਦੇ ਹੋ,
ਮਲ ਮਲ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੁ ਦੇਸਾ।
ਅੱਗੇ ਚਲੋ,
ਸੁਣ ਮੀਤਾ ਹੋ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇ ਉਪਦੇਸਾ।
ਮਹਾਰਾਜ ਕਹਿੰਦੇ ਨਹੀਂ, ਤੁਸੀਂ ਸਹਾਇਕ ਹੋ, ਵਾਹਿਗੁਰੂ ਪਰਮੇਸ਼ਵਰ ਦਾ ਸਰੂਪ ਹੋ, ਸੁਣ ਮੀਤਾ ਹੋ ਤੇਰੀ ਸਰਨਾਈ ਹੈ, ਤੁਹਾਡੀ ਸ਼ਰਨ ਵਿੱਚ ਆਇਆ। ਹਾਂਜੀ, ਦਰਸ਼ਨ ਦਿਓ ਹੁਣ ਮੀਤਾ, ਸੁਣ ਮੀਤਾ,
ਸੁਣ ਮੀਤਾ ਹੋ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ।
ਵਾਹਿਗੁਰੂ ਨੂੰ ਮੇਰਾ ਮੇਲ ਹੋ ਜਾਏ ਤੇ ਇਹ ਐਸਾ ਉਪਦੇਸ਼ ਦੀ ਬਖਸ਼ਿਸ਼ ਕਰੋ। ਇਹ ਆਪਾਂ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਸਿੱਖ ਸਜਣ ਵਾਸਤੇ ਵੀ ਮਹਾਰਾਜ ਕਿਰਪਾ ਕਰੋ ਤੇ ਦਰਸ਼ਨ ਮੰਗੋ ਦੇਹੋ ਪਿਆਰੇ। ਚਲੋ ਜੀ,
ਸੁਣ ਮੀਤਾ ਹੋ ਤੇਰੀ ਸਰਨਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ।
ਚਲੋ ਅੱਗੇ,
ਮਾਨ ਨ ਕੀਜੈ ਸਰਨ ਬਰੀਜੈ ਕਰੈ ਸੋ ਭਲਾ ਮਨਾਈਐ।
ਮਾਣ ਨਹੀਂ ਕਰਨਾ ਚਾਹੀਦਾ ਆਪਣੇ ਸਾਧਨਾਂ ਦਾ ਜਾਂ ਦੁਨੀਆਂ ਤੋਂ ਸਤਿਕਾਰ ਦਾ। ਮਾਣ ਨ ਕੀਜੈ ਸਰਨ ਪਰੀਜੈ, ਵਾਹਿਗੁਰੂ ਦੀ ਸ਼ਰਨ ਪਏ ਰਹਿਣਾ ਚਾਹੀਦਾ, ਗੁਰਾਂ ਦੀ ਸ਼ਰਨ ਪਏ ਰਹਿਣੀ ਦੇ ਸਰਨ ਪਰੀਜੈ। ਮਾਣ ਨ ਕੀਜੈ ਸਰਨ ਪਰੀਜੈ
ਕਰੈ ਸੋ ਭਲਾ ਮਨਾਈਐ।
ਮਹਾਰਾਜ ਜੀ ਹੁਕਮ ਕਰਨ ਜਾਂ ਗੁਰੂ ਨਾਨਕ ਸਾਹਿਬ ਜੀ ਜੋ ਵੀ ਹੁਕਮ ਕਰਨ ਉਹਨੂੰ ਭਲਾ ਮਨਾਈਏ, ਸਾਡਾ ਭਲਾ ਹੀ ਹੈ ਇਹਦੇ ਵਿੱਚ, ਜਾਂ ਵਾਹਿਗੁਰੂ ਪਰਮੇਸ਼ਵਰ ਉਹਦੀ ਰਜ਼ਾ ਦੇ ਵਿੱਚ ਚੱਲਣਾ ਚਾਹੀਦਾ ਹੈ।
ਸੁਣ ਮੀਤਾ ਜੀਓ ਪਿੰਡ ਸਭ ਤਨ ਅਰ ਪੀਜੈ ਇਉਂ ਦਰਸ਼ਨ ਹਰ ਜੀਓ ਪਾਈਐ।
ਜੀਓ ਪਿੰਡ, ਜਿਹੜਾ ਜੀਵ ਆਤਮਾ ਆਪਣਾ ਜੀਓ ਪਿੰਡ ਸਥੂਲ ਸਰੀਰ ਸੂਖਮ ਸਰੀਰ ਹੈ, ਸਭ ਤਨ ਪੀਜੈ ਉਹ ਦਰਸ਼ਨ ਪਾਈਦਾ ਹੈ। ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਨੇ ਪਾਈਐ ਦਰਸ਼ਨ।
ਭਇਓ ਅਨਗ੍ਰਹੋ ਪ੍ਰਸਾਦ ਸੰਤਨ ਕਾ ਹਰ ਨਾਮਾ ਹੈ ਮਿੱਠਾ।
ਸਾਧ ਸੰਗਤ ਜਿਹੜੀ ਗੁਰਮੁਖ ਖਾਣੀ ਹੈ, ਗੁਰਮੁਖ ਸਾਧ 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 ਖਾਣੀ ਹੈ, ਗੁਰਮੁਖ ਬੁੱਧ ਵਿਵੇਕ ਵਿਵੇਕੀ ਜੋ ਪਿਓ ਪਰ ਜਿਨ੍ਹਾਂ ਦੇ ਚਿੱਤ ਸ਼ਾਂਤ ਹੋਏ ਹੈ, ਵਿਕਾਰ ਮਿਟੇ ਹੋਏ ਹੈ, ਵਾਹਿਗੁਰੂ ਪਰਮੇਸ਼ਵਰ ਦਾ ਨਿਵਾਸ ਹੈ, ਜੀਵਨ ਮੁਕਤ ਪੁਰਸ਼ ਐਸੇ ਜਿਹੜੇ ਗੁਰਮੁਖ ਹਨ। ਸੁਣ ਮੀਤਾ
ਪਇਓ ਅਨਗ੍ਰਹੋ ਪ੍ਰਸਾਦ ਸੰਤਨ ਕਾ।
ਉਹਨਾਂ ਗੁਰਮੁਖਾਂ ਦੀ ਪਹਿਲਾਂ ਕਿਰਪਾ ਹੋਈ, ਉਹਨਾਂ ਨੇ ਕਿਹਾ ਵੀ ਗੁਰੂ ਦੀ ਸ਼ਰਨ ਲਓ, ਸਿੱਖਿਆ ਨੂੰ ਕਹੋ ਪਇਓ ਪ੍ਰਸਾਦ, ਪਇਓ ਅਨਗ੍ਰਹੋ ਪ੍ਰਸਾਦ ਸੰਤਨ ਕੇ। ਗੁਰਮੁਖਾਂ ਦੀ ਸਾਧ ਸੰਗਤ ਦੀ ਕਿਰਪਾ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਜਾਣ ਦੇ ਵਿੱਚ ਉਹਨਾਂ ਦੀ ਕਿਰਪਾ ਹੋਈ ਹੈ।
ਹਰ ਨਾਮਾ ਹੈ ਮਿੱਠਾ।
ਫਿਰ ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ, ਨਾਮ ਦੀ ਬਖਸ਼ਿਸ਼ ਕਰ ਦਿੱਤੀ ਅਤੇ ਉਹਦੇ 'ਤੇ ਚੱਲਣੇ ਕਿ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਿਹੜਾ ਸੀ ਉਹ ਬਹੁਤ ਅਨੰਤ ਸੁਖ ਰੂਪ ਜਿਹੜਾ ਸੀ ਉਹ ਲੱਗਣ ਲੱਗ ਪਿਆ, ਪ੍ਰਾਪਤ ਹੋ ਗਿਆ।
ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਾਵਿਆ ਕੁਲ ਨਿਰੰਜਨ ਡਿਠਾ।
ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾਸਾ ਭਾਵ ਦੇ ਨਾਲ ਕਹਿੰਦੇ ਵੀ ਅਸੀਂ ਤਾਂ ਦਾਸਾਂ ਦੇ ਦਾਸ ਹਾਂ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਗੁਰੂ ਅੰਗਦ ਸਾਹਿਬ ਨੇ ਕੀਤੇ, ਗੁਰੂ ਨਾਨਕ ਸਾਹਿਬ ਆਪ ਹੀ ਸਰੂਪ ਚਾ ਰਹੇ ਸੀ, ਨਾਨਕ ਅੰਗਦ ਕਰਮਾ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ ਕਿ ਨਾਲ ਤਿੰਨ ਬੇਦੀਨ ਕੀ ਗੁਰ ਮੁਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੇ ਪੈ ਸਹਾਏ ਤਿੰਨੇ ਕਲਮ ਧਰਮ ਚਲਾਇਓ। ਧਰਮ ਕੀ ਹੈ? ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮ ਕਰਮ ਤਜ ਸਭ ਪਰਮ ਪਰਯੋਗ ਪਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ। ਨਾਨਕ ਗੁਰ ਕਿਰਪਾ ਸਭ ਕੁੱਲ ਨਿਰੰਜਨ ਬਿਠਾ, ਜਿਹੜਾ ਕੁੱਲ ਦੇ ਵਿੱਚ ਹੀ ਆਪ ਵਿਸ਼ੇਸ਼ ਕਰਕੇ ਵਿਆਪਕ ਹੈ, ਕੁਲਾਂ ਤੋਂ ਰਹਿਤ ਹੈ, ਕੁਲਾਂ ਦਾ ਕੋਈ ਅਭਿਮਾਨ ਨਹੀਂ ਹੈ ਉੱਥੇ, ਅਤੇ ਨਿਰੰਜਨ ਜਿਹੜਾ ਮਾਇਆ ਤੋਂ ਰਹਿਤ ਸ਼ੁੱਧ ਅਸਪਦ ਸਰੂਪ ਹੈ, ਉਹਦੇ ਹੀ ਜੈ ਜੈ ਵੇਖੋ ਤੈ ਤੈ ਚੂਹੇ ਤੁਝ ਬਿਨ ਦੂਜਾ ਨਾ ਹੀ ਕੋਈ, ਤੂੰ ਕਿਰ ਕਰਤਾਰ ਕਰੇ ਸੋ ਹੋਏ, ਤੇਰਾ ਜੋਰ ਤੇਰੀ ਮੰਟੇ ਸਭ ਸਾਈਂ ਤੂੰ ਹੀ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਕਿਹਾ ਕਿ ਤੂੰ ਹੀ ਸਭ ਕੁੱਲ ਨਿਰੰਜਨ ਬਿਠਾ। ਸੋ ਸਮਾਂ ਹੋ ਗਿਆ ਹੈ, ਦਿਨ ਵੀ ਛੋਟੇ ਹਨ, ਆਪ ਤਨ ਜਸ ਦੇ ਨਾਲ ਸੁਣਦੇ ਸਾਰਿਆਂ ਦੇ ਹਿਰਦੇ ਪ੍ਰਫੁੱਲਿਤ ਹੋਏ ਹੋਏ ਹਨ, ਵਿਕਾਸ ਦੇ ਵਿੱਚ ਹੋਏ ਹਨ। ਵਾਹਿਗੁਰੂ ਕਿਰਪਾ ਕਰੇ ਆਪ ਸੰਗਤ ਦੀ ਕਿਰਪਾ ਦੇ ਨਾਲ ਜਾਂ ਹੋਰ ਚੀਜ਼ ਮੇਰੇ ਹਿਰਦੇ ਦੇ ਵਿੱਚ ਵੀ ਸਦਾ ਨਾਨਕ ਭਗਤਾਂ ਸਦਾ ਵਿਗਾਸ ਚੁਣੀਆਂ ਦੁੱਖ ਪਾਪਕਾਂ ਨਾਸ ਭੁੱਲ ਚੁੱਕ ਦੀ ਖਿਮਾ ਕਰਨੀ।
ਭਇਓ ਅਨਗਰੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਾਵੇ ਅਕੁਲ ਨਿਰੰਜਨ ਦੀਠਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਬੇਨਤੀ ਕਰੀਏ, ਤੂੰ ਠਾਕੁਰ ਤੁਮ